लालो जिनके संग अंग उमंगत पाजो, रदन कुंद करना सदन बदन सोड गनरा।
वाहिगुरु जी का खालसा, वाहिगुरु जी की फतेह। धन धन गुरुदेव, जिस संग हर जपे गुर कृपाल जपे ता अवगुण सब छपे। करुणा निदान पतत पावन भगत वत्सल सतगुरु श्री गुरु ग्रंथ साहिब जी महाराज गुरुदेव जी दे पावन पवित्र चरण कमलां च सजे हुए पिछले पहरां दे दीवाना च एकत्र हो के आप समूह माई भाई त्रेहण कुल सरमौर फेरू नंदन सतगुरु श्री गुरु अंगद देव साहिब जी महाराज दीनदयाल भगत वत्सल कृपा निधान सतगुरु श्री गुरु तेग बहादुर साहिब जी महाराज तिन्हां दा पावन पवित्र प्रकाश दिहाड़ा प्रकाश पुरब बहुत ही चाओ उत्साह नाल गुरु चरणा च एकत्र हो के मना रहे हो। अज दा ये भागा भरिया दिहाड़ा सबबी दो सतगुरां दे पावन प्रकाश पुरब अज दे इस दिन नाल जुड़े हन। मत्ते दी सरां जिला फिरोजपुर इस नगर दे विच बाबा फेरू मल जी का निवास है, माता दया कौर जी का निवास है। प्रभु भगती करदिया दंपती का जीवन बतीत हुंदा है। भागा भरी कुख सी माता दया कौर दी, जिस कुख तो अज दे दिन सन 1504 ईस्वी नूं बड़े तेजस्वी बालक ने अवतार धारिया। पिता जी ने बड़े चाओ नाल नां रखिया भाई लहणा। बचपन दे कुछ पल कुछ दिन कुछ समा इत्थे सतगुरां दा बतीत होया। देव नेत ऐसी होई उन्हां समयां विच धाड़ां पैंदियां सन पिंडां नूं उजाड़न लई। एक ताड़ मत्ते दी सरां भी आण पई, नगर उजड़ गया। भाई लहणा जी दी भूआ जी बाबा फेरू मल जी दी भैण माता पिराई जो खडूर साहब ब्याहे हुए सन, उन्हां ने आख्या तुसीं साडे नगर च आ के निवास करो। पिता जी ने उत्थे जा के दुकानदारी दा काम वपार दा काम शुरू किया। कुछ दिनों विच ही परिवार चढ़दी कला च होया। महाराज गुरु अंगद साहब जी की इत्थे ही परवरिश होण लगी। पिता जी सचखंड चले गए, जिम्मेवारी भाई लहणा जी दे सिर आण पई। पिता जी ज्वाला देवी दे उपाशक सन, हर साल जदों मेला लगना उदों उत्थे जाना। हुण भाई लहणा जी की जिम्मेवारी लगी कि सेवा तुसी निभाउणी। गुआंढ विच गुरु घर का एक सिख धन गुरु नानक साहब जी के चरणों का सेवक भाई जोध राय, वो निवास रखता है। अमृत वेले श्री आसा जी की वार का रोज़ कीर्तन करता। अमृतमई कणिया आसा जी की वार दियां पंगतियां कन्नां विच गुरु साहब जी दे पईआं। भाई जोध नूं ही जा के पुछदे किहदी बाणी, दस्या इह दीन दुनिया दे मालक गुरु नानक साहब दी अमृत सरूप मिठी बाणी है। उत्थों दर्शनां दी सिक जाग पई। ਆਖਿਆ ਸਵੇਰੇ ਜਵਾਲਾ ਦੇਵੀ ਨੂੰ ਜਾਣਾ, ਨਾਲ ਦੇ ਯਾਤਰੂਆਂ ਨੂੰ ਕਿਹਾ ਕਰਤਾਰਪੁਰ ਸਾਹਿਬ ਵਾਲੇ ਰਸਤਿਓਂ ਜਾਵਾਂਗੇ। ਹਾਲਾਂਕਿ ਉਸ ਪਾਸੇ ਜਾਣ ਲਈ ਘੁੰਮ ਕੇ ਜਾਣਾ ਪੈਣਾ ਸੀ। ਸੰਗੀ ਮੰਨ ਗਏ। ਕਰਤਾਰਪੁਰ ਸਾਹਿਬ ਜਦੋਂ ਪਹੁੰਚੇ ਅਤੇ ਉੱਧਰੋਂ ਦੀਨ ਦੁਨੀਆ ਦੇ ਮਾਲਕ ਆਪ ਭਾਈ ਲਹਿਣੇ ਨੂੰ ਲੈਣ ਵਾਸਤੇ ਬਾਹਰ ਆਏ, ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹੀ ਆ ਕੇ ਭਾਈ ਲਹਿਣਾ ਜੀ ਘੋੜੀ 'ਤੇ ਸਵਾਰ ਹੋਏ, ਪੁੱਛਦੇ ਨੇ ਜੀ ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਮਹੱਲ ਕਿੱਥੇ ਹੈ, ਮੰਦਰ ਕਿੱਥੇ ਹੈ? ਅਤੇ ਮੇਰੇ ਸਾਹਿਬ ਕਹਿੰਦੇ ਆਓ ਜੀ, ਮੈਂ ਹੀ ਲੈ ਚੱਲਦਾ। ਪਾਤਸ਼ਾਹ ਅੱਗੇ ਅੱਗੇ ਪੈਦਲ ਤੁਰੇ ਜਾਂਦੇ ਅਤੇ ਘੋੜੀ 'ਤੇ ਸਵਾਰ ਭਾਈ ਲਹਿਣਾ ਜੀ ਧਰਮਸ਼ਾਲਾ ਦੇ ਗੁਰਦੁਆਰੇ ਦੇ ਦਰਵਾਜ਼ੇ ਕੋਲ ਲਿਆ ਕੇ ਖੜ੍ਹਾ ਕੀਤਾ, ਜੀ ਇੱਥੇ ਮਿਲਣਗੇ ਆਪ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ। ਪਿਛਲੇ ਦਰਵਾਜ਼ੇ ਵਿੱਚੋਂ ਦੀ ਆ ਕੇ ਗੱਦੀ 'ਤੇ ਬੈਠ ਕੇ ਜਦੋਂ ਭਾਈ ਲਹਿਣੇ ਨੇ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਹੀ ਨੇ ਜਿਹੜੇ ਰਸਤਾ ਦੱਸ ਰਹੇ ਸਨ। ਬੜਾ ਗੁਨਾਹ ਹੋ ਗਿਆ, ਇੰਨਾ ਵੱਡਾ ਨਿਰਾਦਰ, ਚਰਨ ਫੜ ਲਏ ਮਹਾਰਾਜ, ਬੜੀ ਵੱਡੀ ਗੁਸਤਾਖੀ ਹੋ ਗਈ। ਮਹਾਰਾਜ ਆਖਿਆ ਕੀ ਨਾਂ ਹੈ ਤੁਹਾਡਾ? ਕਹਿੰਦੇ ਜੀ ਲਹਿਣਾ। ਮਹਾਰਾਜ ਕਹਿੰਦੇ ਤੁਸੀਂ ਲਹਿਣਾ ਅਤੇ ਅਸੀਂ ਦੇਣਾ, ਅਤੇ ਜਿਹੜੇ ਲੈਣਦਾਰ ਨੇ ਉਹ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਨੇ, ਦੇਣਦਾਰ ਅੱਗੋਂ ਪੈਦਲ ਜਾ ਕੇ ਉਹਨਾਂ ਦਾ ਸਤਿਕਾਰ ਕਰਦੇ ਨੇ, ਤੁਸੀਂ ਤਾਂ ਲੈਣ ਆਏ ਜੇ। ਉਸ ਦਿਨ ਜਦੋਂ ਮਹਾਰਾਜ ਜੀ ਦੇ ਦੀਦਾਰ ਕੀਤੇ ਭਾਈ ਲਹਿਣਾ ਜੀ, ਮਹਾਰਾਜ ਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਮੁੜ ਕੇ ਇਕਮਿਕ ਹੋ ਗਏ। ਇੱਕ ਵਾਰ ਖਡੂਰ ਸਾਹਿਬ ਪਿੱਛੇ ਗਏ, ਰਾਈਆਂ ਨੂੰ ਨਾਲਦਿਆਂ ਨੂੰ ਕਹਿ ਦਿੱਤਾ ਤੁਸੀਂ ਜਾਓ ਜਵਾਲਾ ਦੇਵੀ ਨੂੰ, ਕਿਉਂਕਿ ਮੈਂ ਵੇਖ ਲਿਆ ਵੀ ਜਿਹੜੀ ਦੇਵੀ ਨੂੰ ਤੁਸੀਂ ਪੂਜਣ ਜਾਂਦੇ ਹੋ ਉਹ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਝਾੜੂ ਫੇਰਦੀ, ਅਤੇ ਇਹ ਵੱਡਾ ਘਰ। ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਕਰਦਿਆਂ ਭਾਈ ਲਹਿਣਾ ਜੀ ਗੁਰੂ ਹੁਕਮ ਨੂੰ ਮੰਨਦਿਆਂ ਸਾਹਿਬਾਂ ਦੇ ਸਰੂਪ ਵਿੱਚ ਇੱਕ ਬਿੱਕ ਹੋ ਗਏ, ਅਭੇਦ ਹੋ ਗਏ। ਅਖੀਰਲੀ ਕਸਵੱਟੀ ਜਦੋਂ ਪਰਖਿਆ, ਮੁਰਦਾ ਖਾਓ ਉਹ ਆਖਰੀ ਕਸਵੱਟੀ ਸੀ, ਉਸ ਤੋਂ ਪਹਿਲਾਂ ਕਈ ਕਸਵੱਟੀਆਂ ਲਾ ਕੇ ਪਰਖਿਆ ਹੈ। ਆਖਰੀ ਇਸ ਕਸਵੱਟੀ ਦੇ ਉੱਤੇ ਪਰਖਦਿਆਂ ਹੋਇਆਂ ਜਿਸ ਵੇਲੇ ਕਸਵੱਟੀ 'ਤੇ ਖਰੇ ਉਤਰੇ ਅਤੇ ਫਿਰ ਘੁੱਟ ਕੇ ਗਲ ਨਾਲ ਲਾ ਕੇ ਭਾਈ ਲਹਿਣੇ ਤੋਂ ਅੰਗਦ ਦੇਵ ਬਣਾ ਦਿੱਤਾ। ਸਾਡੇ ਅੰਗਾਂ ਨਾਲ ਲੱਗ ਗਏ ਉਹ, ਸਾਡੇ ਹੀ ਅੰਗ ਬਣ ਗਏ ਉਹ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਜੇ ਮੈਂ ਵੇਖਾਂ ਦ੍ਰਿਸ਼ਟੀ ਨਾਲ, ਹਨ ਤਾਂ ਇਕਮੇਕੇ ਪਰ ਕਈ ਵਾਰੀ ਵਿਚਾਰ ਦੀ ਤੱਕੜੀ ਵਿੱਚ ਪਾ ਕੇ ਜਿਸ ਵੇਲੇ ਵੇਖੀਦਾ ਹੈ ਤਾਂ ਗੁਰੂ ਨਾਨਕ ਸਾਹਿਬ ਤੋਂ ਵੀ ਵੱਡੇ ਗੁਰੂ ਅੰਗਦ ਸਾਹਿਬ ਪ੍ਰਤੀਤ ਹੁੰਦੇ ਹੈ। ਕਦੋਂ? ਕਿਉਂਕਿ ਜੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਨਮਸਕਾਰ ਕੀਤੀ ਆ ਤਾਂ ਉਹ ਕੇਵਲ ਗੁਰੂ ਅੰਗਦ ਸਾਹਿਬ ਹਨ। ਸੀਸ ਝੁਕਾਇਆ ਤਾਂ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ, ਅਤੇ ਫਿਰ ਕਾਲਣਾ ਵੀ ਗੁਰੂ ਅੰਗਦ ਸਾਹਿਬ ਦੀ ਵੱਡੀ ਹੈ। ਇੱਕ ਉਹ ਪੁੱਤਰ ਹੁੰਦੇ ਨੇ ਜਿਹੜੇ ਪਿਓ ਦੀ ਜ਼ਮੀਨ ਜਾਇਦਾਦ ਸੰਭਾਲਦੇ ਨੇ, ਪਰ ਇੱਕ ਉਹ ਨੇ ਜਿਨ੍ਹਾਂ ਨੂੰ ਪਿਓ ਕੋਲੋਂ ਵਿਰਾਸਤ ਵਿੱਚ ਕੁਝ ਨਹੀਂ ਮਿਲਿਆ ਹੁੰਦਾ, ਆਪ ਆਪਣੀ ਮਿਹਨਤ ਕਰਕੇ ਉਹ ਆਪਣੀ ਸੰਪਦਾ, ਆਪਣਾ ਸਤਿਕਾਰ ਸੰਸਾਰ ਵਿੱਚ ਬਣਾਉਂਦੇ। ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਕੋਲੋਂ ਲੈ ਕੇ ਆਏ ਸੀ ਸਭ ਕੁਝ, ਪਿਓ ਦੀ ਜਾਇਦਾਦ ਉਹਨਾਂ ਨੂੰ ਵਿਰਾਸਤ ਵਿੱਚ ਮਿਲ ਗਈ ਸੀ, ਪਰ ਧੰਨ ਗੁਰੂ ਅੰਗਦ ਸਾਹਿਬ ਜੀ ਆਪ ਫਰਸ਼ ਤੋਂ ਅਰਸ਼ ਤੱਕ ਕਾਲਣਾ ਕਾਲ ਕੇ ਪਹੁੰਚੇ ਹਨ। ਅੱਜ ਐਸੇ ਸਾਹਿਬਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਉੱਥੇ ਨਾਲ ਦੀਨ ਦੁਨੀਆ ਦੇ ਮਾਲਕ ਜਿਨ੍ਹਾਂ ਦੇ ਪਵਿੱਤਰ ਪਾਵਨ ਸਥਾਨ 'ਤੇ ਆਪਾਂ ਜੁੜ ਬੈਠੇ ਹਾਂ, ਧਰਮ ਦੇ ਰਾਖੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਪ੍ਰਕਾਸ਼ ਪੁਰਬ। ਅੱਜ ਦੇ ਦਿਨ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ, ਗੁਰੂ ਕੇ ਮਹਿਲਾਂ ਵਾਲਾ ਪਾਵਨ ਸਥਾਨ, ਗੁਰੂ ਕੇ ਮਹਿਲਾਂ ਵਾਲੀ ਉਹ ਪਾਵਨ ਜਗ੍ਹਾ ਜਿੱਥੇ ਮਾਤਾ ਨਾਨਕੀ ਦੀ ਕੁੱਖ ਤੋਂ ਅੰਮ੍ਰਿਤ ਵੇਲੇ ਸੰਨ 1621 ਈਸਵੀ ਨੂੰ ਤੇਜਸਵੀ ਬਾਲਕ ਨੇ ਅਵਤਾਰ ਧਾਰਿਆ ਹੈ। ਪਿਤਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠੇ ਸਨ। ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਬਾਬਕ ਜੀ ਕਰ ਰਹੇ, ਸਾਹਿਬ ਜੀ ਸੁਣ ਰਹੇ ਸੀ। ਉੱਥੇ ਹੀ ਖਬਰ ਦਿੱਤੀ ਹੈ ਇੱਕ ਸਿੱਖ ਨੇ ਆ ਕੇ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਇਆ। ਪਾਤਸ਼ਾਹ ਸੁਣ ਕੇ ਅਡੋਲ ਬੈਠੇ ਰਹੇ। ਅੱਜ ਕਿਸੇ ਬਾਪ ਨੂੰ ਖਬਰ ਮਿਲੇ ਉਹਦੇ ਘਰ ਪੁੱਤਰ ਹੋਇਆ ਤਾਂ ਦੌੜ ਕੇ ਸਾਰੇ ਕੰਮ ਵਿੱਚੇ ਹੀ ਛੱਡ ਦੇਗਾ, ਮੈਂ ਜਾ ਕੇ ਕਾਕੇ ਦਾ ਚਿਹਰਾ ਵੇਖਾਂ। ਪਰ ਬਲਿਆਰ ਜਾਈਏ, ਮੇਰੇ ਸਾਹਿਬ ਤੋਂ ਅਡੋਲ ਹੋ ਕੇ ਬੈਠੇ ਰਹੇ ਮਰਿਆਦਾ ਪੁਰਸ਼ੋਤਮ। ਸੰਪੂਰਨ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ, ਅਰਦਾਸ ਹੋਈ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਫਿਰ ਗਏ ਅਤੇ ਜਾਂਦਿਆਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਲ ਰੂਪ 'ਚ ਨੇ ਅਤੇ ਚਰਨਾਂ 'ਤੇ ਮੱਥਾ ਟੇਕ ਦਿੱਤਾ। ਭਾਈ ਬਿਧੀ ਚੰਦ ਨੇ ਸੰਸਾ ਕੀਤਾ, ਮਹਾਰਾਜ ਇਹ ਕੀ ਕੌਤਕ ਵਰਤਾਇਆ ਜੇ। ਇੱਕ ਦਿਨ ਦੇ ਬਾਲਕ ਦੇ ਚਰਨਾਂ 'ਤੇ ਨਮਸਕਾਰ। ਮਹਾਰਾਜ ਕਹਿੰਦੇ ਤਿਆਗ ਦੀ ਮੂਰਤ ਨੂੰ ਨਮਸਕਾਰ ਕੀਤੀ ਹੈ। ਤਿਆਗ ਦੀ ਮੂਰਤ ਨੇ, ਇਹ ਬੜੇ ਵੱਡੇ ਤਿਆਗੀ ਨੇ, ਦਾਨੀ ਨੇ, ਤਪਸਵੀ ਨੇ, ਅਸੀਂ ਨਮਾਮ ਕੀਤੀ ਆ ਇਹਨਾਂ ਦੀ ਉਸ ਸ਼ਖਸੀਅਤ ਨੂੰ ਜੋ ਇਹਨਾਂ ਅੰਦਰ ਬਿਰਾਜਮਾਨ ਹੈ। ਅਸੀਂ ਨਮਾਮ ਕੀਤੀ ਹੈ ਉਹਨਾਂ ਨੂੰ ਜਿਨ੍ਹਾਂ ਨੇ ਇਹਨਾਂ ਦੇ ਘਰ ਅਵਤਾਰ ਧਾਰਨ ਕਰਕੇ ਆਉਣਾ ਔਰ ਗੁਰੂ ਪੰਥ ਖਾਲਸੇ ਦੀ ਸਿਰਜਣਾ ਕਰਨੀ ਹੈ। ਬਾਲ ਰੂਪ 'ਚ ਇੰਨਾ ਵੱਡਾ ਮਾਣ ਨਾਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਦਿੰਦੇ ਸਨ। ਮੇਰੇ ਸਾਹਿਬਾਂ ਦੇ ਪੰਜ ਸਪੁੱਤਰ ਸੀ ਗੁਰੂ ਹਰਗੋਬਿੰਦ ਸਾਹਿਬ ਦੇ, ਵੱਡੇ ਵੀ ਆਉਂਦੇ ਸੀ ਦਰਬਾਰ 'ਚ, ਬਾਬਾ ਗੁਰਦਿੱਤਾ ਸਾਹਿਬ, ਬਾਬਾ ਸੂਰਜਮੱਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ, ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਸਾਰ ਨਾਲੋਂ ਨਿਰਾਲੇ ਹੀ ਰਹਿੰਦੇ ਸੀ। ਬਾਲਪਨੇ ਵਿੱਚ ਹੀ ਮਸਤ ਮੌਲਾ ਸੁਭਾਅ ਰੱਖਣਾ ਅਤੇ ਬਹੁਤਾ ਸਮਾਂ ਮੇਰੇ ਪਾਤਸ਼ਾਹ ਨੇ ਇਕਾਂਤ 'ਚ ਹੀ ਬਤੀਤ ਕਰਨਾ ਅਤੇ ਜਦੋਂ ਕਿਤੇ ਮਨ 'ਚ ਮੌਜ ਆਉਣੀ ਕਿ ਪਿਤਾ ਜੀ ਦੇ ਦਰਸ਼ਨ ਕਰਕੇ ਆਉਣੇ, ਜਦੋਂ ਸਤਿਗੁਰਾਂ ਦੇ ਦਰਬਾਰ 'ਚ ਜਾਣਾ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਗੱਦੀ ਤੋਂ ਉੱਠ ਕੇ ਖਲੋ ਕੇ ਇਹਨਾਂ ਦਾ ਸਤਿਕਾਰ ਕਰਨਾ। ਆਖਿਆ ਜੀ ਤਿਆਗਮੱਲ ਜੀ ਆ ਗਏ ਨੇ, ਤਿਆਗਮੱਲ। ਮੇਰੇ ਸਾਹਿਬਾਂ ਦਾ ਨਾਂ ਪਹਿਲਾਂ ਤਿਆਗਮੱਲ ਹੀ ਰੱਖਿਆ ਸੀ। ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਸਤਿਗੁਰਾਂ ਦੀ ਤੇਗ ਦਾ ਕਮਾਲ ਵੇਖ ਕੇ ਛੇਵੇਂ ਪਾਤਸ਼ਾਹ ਨੇ ਨਾਂ ਤਬਦੀਲ ਕਰਦੇ ਆਖਿਆ ਸੀ ਇਹ ਤਾਂ ਤੇਗ ਬਹਾਦਰ ਨੇ। ਫਿਰ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੋ ਕੇ ਪ੍ਰਗਟ ਹੋਇਆ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਤਿਆਗ ਦੀ ਮੂਰਤ ਹੋ ਕੇ ਵਿਖਾਇਆ ਅਤੇ ਉਦੋਂ ਕਮਾਲ ਕਰ ਦਿੱਤੀ। ਬਾਬੇ ਬਕਾਲੇ ਦੀ ਧਰਤੀ 'ਤੇ ਜਦੋਂ ਨਾਵੇਂ ਪਾਤਸ਼ਾਹ ਪ੍ਰਗਟ ਹੋਏ, ਭਾਈ ਮੱਖਣ ਸ਼ਾਹ ਲੁਬਾਣੇ ਦੀ ਉਹ ਸਾਰੀ ਸਾਖੀ ਤੁਸੀਂ ਭਲੀ ਪ੍ਰਕਾਰ ਨਾਲ ਜਾਣਦੇ ਹੋ। ਪ੍ਰਗਟ ਹੋ ਗਏ, ਮੱਖਣ ਸ਼ਾਹ ਨੇ ਆਖਿਆ ਜੀ ਮੈਂ ਆਪਣਾ ਮੂੰਹ ਕਾਲਾ ਕਰਦਾ, ਇੱਕ ਦੇ ਮੂੰਹ ਕਾਲਿਆਂ ਹੁੰਦਿਆਂ ਲੱਖਾਂ ਦੇ ਹਜ਼ਾਰਾਂ ਦੇ ਮੁੱਖ ਉਜਵਲ ਹੁੰਦੇ ਨੇ ਤਾਂ ਕੋਈ ਗੱਲ ਨਹੀਂ। ਅਤੇ ਉੱਥੇ ਬਾਬੇ ਧੀਰਮੱਲ ਨੇ ਆਪਣੇ ਮਸੰਦਾਂ ਸਮੇਤ ਵਿਉਂਤ ਬੰਦੀ ਕੀਤੀ ਵੀ ਇਹਨਾਂ 'ਤੇ ਗੋਲੀ ਚਲਾਈਏ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਘੋੜੇ 'ਤੇ ਸਵਾਰ ਹੋਏ, ਕੋਲੋਂ ਲੰਘੇ, ਜਦੋਂ ਵਾਪਸ ਆ ਰਹੇ ਸੀ ਅਤੇ ਇਹਨਾਂ ਅੱਗੋਂ ਬੰਦੂਕਾਂ ਬੀੜੀਆਂ, ਨਿਸ਼ਾਨੇ ਸਿੱਧੇ, ਅਤੇ ਜਦੋਂ ਮੇਰੇ ਨਾਵੇਂ ਪਾਤਸ਼ਾਹ 'ਤੇ ਨਿਸ਼ਾਨੇ ਲਾ ਕੇ ਗੋਲੀਆਂ ਚਲਾਈਆਂ ਅਤੇ ਉਹਦੇ ਦਰਵਾਜ਼ੇ ਕੋਲ ਆ ਕੇ ਘੋੜਾ ਰੋਕ ਕੇ ਮੇਰੇ ਪਾਤਸ਼ਾਹ ਨੇ ਇਹ ਨਹੀਂ ਆਖਿਆ ਧੀਰਮੱਲ ਤੇਰਾ ਖਾਨਾ ਖੁਆਰ, ਇਹ ਨਹੀਂ ਆਖਿਆ ਤੂੰ ਬੜਾ ਬੁਰਾ ਪਿਆ ਕਰਦਾ, ਇਹ ਤਾਂ ਬੜਾ ਮਾੜਾ ਕੰਮ ਪਿਆ ਕਰਦਾ। ਦਰਵਾਜ਼ੇ ਕੋਲ ਆ ਕੇ ਨਾਵੇਂ ਪਾਤਸ਼ਾਹ ਕਹਿੰਦੇ ਭਲੇ ਧੀਰਮੱਲ ਭਲੇ ਭਲੇ ਧੀਰਮੱਲ ਭਲੇ ਧੀਰਮੱਲ ਤੇਰਾ ਭਲਾ ਹੋਵੇ ਭਲਾ ਹੋਵੇ, ਇਹੀ ਬਚਨ ਆਪਣੀ ਮੁਬਾਰਕ ਰਸਨਾ ਤੋਂ ਕਹਿ ਰਹੇ ਹੋ। ਗੋਲੀਆਂ ਚਲਾ ਰਿਹਾ ਅਤੇ ਨਾਵੇਂ ਪਾਤਸ਼ਾਹ ਗੋਲੀਆਂ ਚਲਾਉਣ ਵਾਲੇ ਨੂੰ ਕਹਿੰਦੇ ਤੇਰਾ ਭਲਾ ਹੋਵੇ। ਅਤੇ ਜਿਸ ਵੇਲੇ ਡੇਰਾ ਆਣ ਲੁੱਟਿਆ ਸਤਿਗੁਰਾਂ ਦਾ, ਗੋਲੀ ਫਿਰ ਚਲਾਈ, ਮਹਾਰਾਜ ਜੀ ਦੇ ਕੰਨ ਦੇ ਕੋਲੋਂ ਛੂਹ ਕੇ ਗੋਲੀ ਚਲੀ ਗਈ, ਮਸਤਕ ਦੇ ਕੋਲੋਂ ਛੂਹ ਕੇ ਗੋਲੀ ਚਲੀ ਗਈ। ਅਤੇ ਭਾਈ ਮੱਖਣ ਸ਼ਾਹ ਨੂੰ ਪਤਾ ਲੱਗਾ ਵੀ ਡੇਰਾ ਲੁੱਟ ਕੇ ਲੈ ਗਿਆ, ਧੀਰਮੱਲ ਦਾ ਸਾਰਾ ਡੇਰਾ ਲੁੱਟ ਲਿਆ ਏ ਦੁਬਾਰਾ। ਅਤੇ ਸਾਹਿਬ ਆਖਿਆ ਜੋ ਕੰਮ ਉਹਨਾਂ ਕੀਤਾ ਉਹ ਅਸੀਂ ਨਹੀਂ ਕਰਨਾ, ਜਾਓ ਮੱਖਣ ਸ਼ਾਹ ਜੀ ਸਭ ਕੁਝ ਉਹਨਾਂ ਨੂੰ ਵਾਪਸ ਲੁਟਾਓ, ਮਹਾਰਾਜ ਆਪਣਾ ਸਮਾਨ ਤਾਂ ਰੱਖ ਲਈਏ। ਕਹਿੰਦੇ ਨਹੀਂ ਸਭ ਕੁਝ ਹੀ ਦੇ ਆਓ। ਉਦੋਂ ਤਿਆਗ ਦੀ ਮੂਰਤ ਹੋ ਕੇ ਵਿਖਾ ਦਿੱਤਾ ਅਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਲਏ ਸਨ। ਭਾਈ ਮੱਖਣ ਸ਼ਾਹ ਨੇ ਵੀ ਸਤਿਗੁਰਾਂ ਨੂੰ ਇਹ ਨਾ ਦੱਸਦਾ, ਇਹ ਤਾਂ ਸਾਡਾ ਹੱਕ ਹੈ, ਇਹ ਭਾਈ ਗੁਰਦਾਸ ਜੀ ਨੇ ਲਿਖੇ, ਗੁਰੂ ਅਰਜਨ ਸਾਹਿਬ ਨੇ ਲਿਖਵਾਏ ਨੇ, ਧੀਰਮੱਲ ਇਹਦਾ ਕੀ ਲੱਗਦਾ। ਜਦੋਂ ਬਿਆਸ ਦਰਿਆ ਟੱਪੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਹਾਰਾਜ ਜੀ ਜਾ ਰਹੇ ਸਨ ਅਤੇ ਪਤਾ ਲੱਗਾ ਵੀ ਮਹਾਰਾਜ ਜੀ ਦਾ ਸਰੂਪ ਨਾਲ ਜਾ ਰਿਹਾ ਅਤੇ ਉਸੇ ਵੇਲੇ ਰੋਕ ਲਿਆ। ਆਖਿਆ ਮੱਖਣ ਸ਼ਾਹ ਜੀ ਇਹ ਕਿਉਂ ਨਾਲ ਲੈ ਲਿਆ, ਸਾਡੇ ਪਿਤਾ ਜੀ ਨੇ ਜੇ ਉਹਨਾਂ ਕੋਲੋਂ ਸਰੂਪ ਨਹੀਂ ਲਿਆ ਤਾਂ ਅਸੀਂ ਕਿਉਂ ਲਈਏ। ਧੀਰ ਮੱਲ ਨੂੰ ਸੁਨੇਹਾ ਭੇਜ ਦਿੱਤਾ ਵੀ ਅਸੀਂ ਮਹਾਰਾਜ ਜੀ ਦਾ ਸਰੂਪ ਬਿਆਸ ਦਰਿਆ ਦੇ ਵਿੱਚ ਅਮਾਨਤ ਰੱਖ ਚੱਲੇ, ਆ ਕੇ ਲੈ ਜਾਈਂ ਅਰਦਾਸ ਕਰਕੇ। ਉੱਥੇ ਗੁਰੂ ਘਰ ਗੁਰਦੁਆਰਾ ਅਮਾਨਤਸਰ ਸਾਹਿਬ ਬਿਆਸ ਦੇ ਕੰਢੇ ਬਣਿਆ ਹੋਇਆ, ਤਕਰੀਬਨ 13 ਦਿਨ ਮਹਾਰਾਜ ਜੀ ਦਾ ਸਰੂਪ ਉੱਥੇ ਪਾਣੀ ਦੇ ਵਿੱਚ ਰਿਹਾ। ਅਤੇ ਧੀਰ ਮੱਲ ਨੇ ਆ ਕੇ ਅਰਦਾਸ ਕੀਤੀ ਅਤੇ ਨੌਵੇਂ ਪਾਤਸ਼ਾਹ ਦਾ ਨਾਂ ਨਹੀਂ ਸੀ ਲੈਂਦਾ ਅਤੇ ਸਰੂਪ ਪ੍ਰਗਟਦਾ ਹੋਇਆ। ਫਿਰ ਜਦੋਂ ਨਾਵੇਂ ਪਾਤਸ਼ਾਹ ਜੀ ਦਾ ਨਾਂ ਲੈ ਕੇ ਅਰਦਾਸ ਕੀਤੀ ਅਤੇ ਫਿਰ ਮਹਾਰਾਜ ਜੀ ਦੇ ਸਰੂਪ ਧੀਰ ਮੱਲ ਨੂੰ ਮਿਲੇ ਸਨ। ਅੰਮ੍ਰਿਤਸਰ ਸਾਹਿਬ ਪਹੁੰਚੇ ਅਤੇ ਅੱਗੋਂ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ ਜੀ, ਦਰਸ਼ਨ ਨਹੀਂ ਕਰਨ ਦੇਣੇ, ਕਿਤੇ ਆ ਕੇ ਸਾਡੇ ਕੋਲੋਂ ਗੁਰੂ ਘਰ ਹੀ ਨਾ ਖੋਹ ਲੈਣ। ਅਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਚਾਹੁੰਦੇ ਅਤੇ ਮੱਖਣ ਸ਼ਾਹ ਨੂੰ ਇਸ਼ਾਰਾ ਕਰਦੇ, ਜਾਓ ਫੌਜ ਹੈ ਤੁਹਾਡੇ ਨਾਲ, 500-700 ਸਿਪਾਹੀ ਮੱਖਣ ਸ਼ਾਹ ਨਾਲ ਰੱਖਦਾ ਸੀ, ਮਸੰਦਾਂ ਕੋਲੋਂ ਗੁਰੂ ਘਰ ਹੀ ਖੋਹਣਾ, ਮਿੰਟ 'ਚ ਖੋਹ ਲਵਾਂਗੇ। ਪਾਤਸ਼ਾਹ ਨੇ ਬਾਹਰ ਹੀ ਅਕਾਲ ਤਖਤ ਸਾਹਿਬ ਦੇ ਲਾਗੇ ਹੀ ਇੱਕ ਥਾਂ 'ਤੇ ਆਸਣ ਲਾ ਲਏ, ਗੁਰੂ ਸਾਹਿਬ ਦਾ ਸਥਾਨ ਬਣਿਆ ਹੋਇਆ, ਭੌਰਾ ਉੱਥੇ ਮਹਾਰਾਜ ਜੀ ਦਾ ਸੁਸ਼ੋਭਿਤ ਹੈ, ਉੱਥੋਂ ਹੀ ਨਮਸਕਾਰ ਕਰਕੇ ਵਾਪਸ ਮੁੜ ਗਏ ਅਤੇ ਉਹਨਾਂ ਮਸੰਦਾਂ ਬਾਬਤੇ ਬਚਨ ਕਹਿ ਗਏ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਕੀ ਅੰਤਰ ਸਰੀਏ, ਵੀ ਤੁਸੀਂ ਤ੍ਰਿਸ਼ਨਾ ਦੀ ਅੱਗ 'ਚ ਅੰਦਰੋਂ ਸੜਦੇ ਰਹੋਗੇ। ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਮਾਤਾਵਾਂ ਜਿਨ੍ਹਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਇੱਥੋਂ ਚਲੇ ਗਏ ਅਤੇ ਵੱਲੇ ਪਿੰਡ ਜਾ ਪਹੁੰਚੇ, ਉੱਥੇ ਜਦੋਂ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਨਾ ਸੇਵਾ ਕੀਤੀ, ਲੰਗਰ ਪਾਣੀ ਭੇਟ ਕੀਤਾ, ਅਤੇ ਮਹਾਰਾਜ ਜੀ ਨੇ ਫਿਰ ਮਾਈਆਂ ਨੂੰ ਵੀ ਵਰ ਦਿੱਤਾ ਸੀ, ਮਾਈਆਂ ਰੱਬ ਰਜਾਈਆਂ ਸੇਵਾ ਕਰਨੇ ਨੂੰ ਆਈਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੀ ਸਿਫਤ ਅਥਾਹ ਹੈ, ਗੁਣ ਬੇਅੰਤ ਨੇ ਮੇਰੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੇ। ਇਹੋ ਜੀ ਮਹਾਨ ਤਿਆਗ ਦੀ ਮੂਰਤ, ਵੈਰਾਗ ਦੀ ਮੂਰਤ, 115 ਸ਼ਬਦ ਮੇਰੇ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਕੋਈ ਵੀ ਸ਼ਬਦ ਨਾਵੇਂ ਪਾਤਸ਼ਾਹ ਜੀ ਦਾ ਪੜ੍ਹ ਲਈਏ, ਵੈਰਾਗ ਨਾਲ ਭਰਿਆ ਹੋਇਆ, ਹਰ ਇੱਕ ਸ਼ਬਦ ਵਿੱਚ ਅਤ ਉੱਚ ਦਰਜੇ ਦਾ ਵੈਰਾਗ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਨੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸੁਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਵੈਰਾਗ ਹੀ ਹੈ ਨਾ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਔਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਆਓ ਜੋ ਲੜੀਵਾਰ ਕਥਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਇਹ ਕਥਾ ਲਿਖ ਰਹੇ ਨੇ, ਭਾਈ ਸਾਹਿਬ ਭਾਈ ਬਾਲਾ ਜੀ ਨੇ ਕਥਾ ਉਚਾਰਨ ਕੀਤੀ, ਗੁਰੂ ਅੰਗਦ ਸਾਹਿਬ ਨੂੰ ਸੁਣਾਈ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਏਮਨਾਬਾਦ ਨਗਰ ਵਿੱਚ ਕੌਤਕ ਵਰਤਾ ਰਹੇ ਨੇ, ਮਲਕ ਭਾਗੋ ਦੇ ਸੱਦੇ 'ਤੇ ਮਲਕ ਭਾਗੋ ਦੇ ਘਰ ਪਹੁੰਚੇ। ਮਹਾਰਾਜ ਕਹਿੰਦੇ, ਲਿਆ ਮਲਕ ਭਾਗੋ ਜਿਹੜਾ ਪ੍ਰਸ਼ਾਦਾ ਤੂੰ ਛਕਾਉਣਾ ਚਾਹੁੰਦਾ। ਥਾਲ ਭਰ ਕੇ ਅਨੇਕ ਪ੍ਰਕਾਰ ਦੇ ਵਿਅੰਜਨ, ਪੂੜੇ ਪੂੜੀਆਂ ਲਿਆ ਰੱਖੀਆਂ ਅੱਗੇ, ਅਤੇ ਉੱਧਰੋਂ ਭਾਈ ਲਾਲੋ ਕੋਲੋਂ ਵੀ ਪ੍ਰਸ਼ਾਦਾ ਮੰਗਾ ਲਿਆ, ਕੁਦਰੇ ਦਾ ਪ੍ਰਸ਼ਾਦਾ ਸੱਜੇ ਹੱਥ 'ਚ, ਖੱਬੇ ਹੱਥ ਵਿੱਚ ਮਲਕ ਭਾਗੋ ਦਾ ਪੂੜਾ ਪਕੜ ਕੇ ਜਦੋਂ ਸਾਹਿਬਾਂ ਘੁੱਟਿਆ, ਇੱਕ 'ਚੋਂ ਦੁੱਧ ਦੀ ਧਾਰਾ ਅਤੇ ਇੱਕ 'ਚੋਂ ਲਹੂ ਦੀ ਧਾਰਾ ਵਹਿ ਟੁਰੀ। ਵੇ ਕੌਤਕ ਵੇਖ ਕੇ ਸਭ ਹੈਰਾਨ ਸਨ। ਮਹਾਰਾਜ ਜੀ ਨੇ ਆਖਿਆ, ਮਲਕ ਭਾਗੋ, ਆ ਲਹੂ ਦੀ ਧਾਰਾ ਵਾਲਾ ਤੇਰਾ ਜਿਹੜਾ ਪੂੜਾ, ਇਹਦੇ ਵਿੱਚ ਗਰੀਬਾਂ ਦਾ ਲਹੂ ਮਿਲਿਆ ਹੋਇਆ, ਨਾ ਜਾਣਦਾ ਹੋਵੇ ਉਹ ਖਾਵੇ ਅਤੇ ਉਹਦੇ ਪੁੰਨ ਨਸ਼ਟ ਹੋ ਜਾਂਦੇ ਨੇ, ਤਪਸਵੀਆਂ ਦਾ ਤਪ ਭ੍ਰਸ਼ਟ ਹੋ ਜਾਂਦਾ, ਅਤੇ ਜਾਣ ਬੁੱਝ ਕੇ ਕੌਣ ਖਾਵੇ ਇਹਨੂੰ। ਕਹਿੰਦੇ, ਇਸ ਕਰਕੇ ਅਸੀਂ ਇਹ ਤੇਰਾ ਬ੍ਰਹਮ ਭੋਜ ਨਹੀਂ ਖਾਧਾ, ਆ ਦੂਜੇ ਪਾਸੇ ਕਿਰਤ ਬਿਰਤ ਕਰਕੇ ਕਮਾਈ ਹੋਈ ਰੋਟੀ ਸੀ, ਪ੍ਰਸ਼ਾਦਾ ਸੀ, ਇਹਦੇ 'ਚੋਂ ਅੰਮ੍ਰਿਤ ਸਮਾਨ ਦੁੱਧ ਵਹਿ ਰਿਹਾ। ਅਤੇ ਭਾਈ ਲਾਲੋ ਦੇ ਘਰ ਤਾਂ ਰੋਜ਼ ਹੀ ਬ੍ਰਹਮ ਭੋਜ ਹੁੰਦਾ, ਇਸ ਕਰਕੇ ਉਹ ਬ੍ਰਹਮ ਭੋਜ ਛੱਡ ਕੇ ਤੇਰਾ ਖੂਨ ਪੀਣ ਕਿਵੇਂ ਆਉਂਦੇ ਅਸੀਂ, ਇਸ ਕਰਕੇ ਤੇਰੇ ਬ੍ਰਹਮ ਭੋਜ ਵਿੱਚ ਅਸੀਂ ਹਾਜ਼ਰ ਨਹੀਂ ਹੋਏ। ਸ੍ਰੀ ਗੁਰੂ ਪਾਤਸ਼ਾਹ ਜੀ ਦਾ ਇਹ ਬਚਨ ਸੁਣ ਕੇ ਮਲਕ ਭਾਗੋ ਨਿਰੁੱਤਰ ਹੋ ਗਿਆ, ਸਿਰ ਨੀਵਾਂ ਕਰ ਲਿਆ, ਪਰ ਮਨ ਦੇ ਵਿੱਚ ਈਰਖਾ ਅਤੇ ਦੁਵੈਸ਼ ਦੀ ਅੱਗ ਬਲ ਰਹੀ ਹੈ, ਪਰ ਕੁਝ ਵੱਸ ਨਹੀਂ ਚੱਲਿਆ ਸਤਿਗੁਰੂ ਜੀ ਦੇ ਬਚਨਾਂ ਅੱਗੇ। ਗਰੀਬ ਨਵਾਜ ਪਾਤਸ਼ਾਹ ਜੀ ਇਹ ਕੌਤਕ ਵਰਤਾ ਕੇ ਮਲਕ ਭਾਗੋ ਕੋਲੋਂ ਉੱਠ ਕੇ ਭਾਈ ਲਾਲੋ ਦੇ ਗ੍ਰਹਿ ਵਿਖੇ ਵਾਪਸ ਆਏ ਨੇ। ਆਓ ਇਸ ਤੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗਰੀਬ ਨਵਾਜ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਸੁੰਦਰ ਮੂਰਤ ਨੂੰ ਹਿਰਦੇ 'ਚ ਵਸਾਉਂਦਿਆਂ ਆਪਣੇ ਜੀਵਨ ਅਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਆਨ ਸਦਨ ਮੈਂ ਪ੍ਰਭੂ ਬਿਰਾਜੇ, ਜੇ ਕੀ ਕਰਨਾ ਯਮ ਦੁੱਖ ਭਾਗੇ।
ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਮਲਕ ਭਾਗੋ ਦੇ ਘਰੋਂ ਉੱਠ ਕੇ ਚੱਲ ਆਏ ਔਰ ਭਾਈ ਸਾਹਿਬ ਭਾਈ ਲਾਲੋ ਜੀ ਦੇ ਘਰ ਆਣ ਬਿਰਾਜੇ ਹਨ। ਐਸੇ ਸਾਹਿਬ ਜੀ ਜਿਨ੍ਹਾਂ ਦੀ ਕਿਰਪਾ ਨਾਲ, ਜਿਨ੍ਹਾਂ ਦੀ ਦਇਆ ਨਾਲ, ਜਿਨ੍ਹਾਂ ਦੀ ਰਹਿਮਤ ਨਾਲ ਜੰਮਾਂ ਦੇ ਦੁੱਖ ਨੱਠ ਜਾਂਦੇ ਨੇ, ਜਿਹਦੇ 'ਤੇ ਕਿਰਪਾ ਕਰ ਦੇਣ, ਕਿਰਪਾ ਦ੍ਰਿਸ਼ਟੀ ਨਾਲ ਵੇਖ ਲੈਣ, ਉਹਦੇ ਜੰਮਾਂ ਦੇ ਦੁੱਖ ਨੱਠ ਜਾਂਦੇ ਹਨ।
ਪੁਰ ਮੈਂ ਬਿਸਤਰਿਓ ਬਿਰਤਾਂਤਾ, ਮਿਲ ਮਿਲ ਕਰੇ ਪਰਸ ਪਰ ਬਾਤਾਂ।
ਸਾਰੇ ਨਗਰ ਦੇ ਵਿੱਚ ਮਹਾਰਾਜ ਜੀ ਦਾ ਪ੍ਰਸੰਗ ਵਿਸਤ੍ਰਿਤ ਹੋ ਗਿਆ। ਘਰ ਘਰ ਦੇ ਵਿੱਚ ਚਰਚਾ ਚੱਲਣ ਲੱਗੀ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਹ ਕੌਤਕ ਵਰਤਾਇਆ ਮਲਕ ਭਾਗੋ ਦੇ ਘਰ। ਘਰ ਘਰ ਵਿੱਚ ਇਹ ਖਬਰ ਪਸਰ ਗਈ, ਹਰ ਥਾਂ 'ਤੇ ਮਹਾਰਾਜ ਜੀ ਦਾ ਸੁਜਸ ਪਸਰ ਗਿਆ। ਸਭ ਲੋਕ ਆਪਸ ਵਿੱਚ ਮਿਲ ਮਿਲ ਕੇ ਇਸੇ ਵਿਸ਼ੇ 'ਤੇ ਹੀ ਗੱਲ ਕਰਦੇ, ਜਿਹਨੂੰ ਮਲਕ ਭਾਗੋ ਨੂੰ ਅਸੀਂ ਕਹਿੰਦੇ ਪੁੰਨੀ ਹੈ, ਉਹਦੇ ਪ੍ਰਸ਼ਾਦੇ ਵਿੱਚੋਂ ਤਾਂ ਲਹੂ ਦੀ ਧਾਰਾ ਵਹਿ ਟੁਰੀ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵਿਖਾਈ ਹੈ। ਘਰ ਘਰ ਦੇ ਵਿੱਚ ਇਸ ਤਰ੍ਹਾਂ ਲੋਕ ਆਪੋ ਵਿੱਚ ਮਿਲ ਮਿਲ ਕੇ ਬਾਤਾਂ ਕਰਦੇ ਹਨ।
ਮਲਕ ਭਇਓ ਲੱਜਤ ਮਨ ਮਾਨੀ, ਗਿਰਾ ਨ ਸਨ ਮੁਖ ਕਛੂ ਬਕਾਨੀ।
ਮਨ ਦਾ ਹੰਕਾਰੀ ਮਲਕ ਮਹਾਰਾਜ ਜੀ ਦੇ ਇਹ ਕੌਤਕ ਨੂੰ ਵੇਖ ਕੇ ਜਦੋਂ ਲੋਕ ਗੱਲਾਂ ਕਰਦੇ ਤੇ ਉਸ ਵੇਲੇ ਲੱਜਤ ਹੋਇਆ, ਸ਼ਰਮਸਾਰ ਹੋਇਆ, ਸ਼ਰਮਿੰਦਾ ਹੋਇਆ। ਸ਼ਰਮ ਤਾਂ ਆਉਂਦੀ ਹੈ ਪਰ ਉਸ ਵੇਲੇ ਕੁਝ ਪੇਸ਼ ਨਹੀਂ ਗਈ ਵੀ ਕੁਝ ਬੋਲ ਸਕੇ, ਪਰ ਮਨ ਵਿੱਚ ਬੜਾ ਗੁੱਸਾ, ਇਹਦੇ ਮਨ ਵਿੱਚ ਬੜਾ ਭਾਰੀ ਕ੍ਰੋਧ ਹੈ। ਸਤਿਗੁਰੂ ਜੀ ਦੇ ਸਾਹਮਣੇ ਮਲਕ ਭਾਗੋ ਕੁਝ ਨਹੀਂ ਬੋਲ ਸਕਿਆ। ਇੱਦਾਂ ਲੋਕ ਗੱਲਾਂ ਕਰਦੇ, ਕਹਿੰਦੇ ਜਿਹੜਾ ਮਲਕ ਭਾਗੋ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ, ਗੁਰੂ ਨਾਨਕ ਸਾਹਿਬ ਦੇ ਅੱਗੇ ਕੁਝ ਬੋਲ ਹੀ ਨਹੀਂ ਸਕਿਆ, ਮਾਨੋ ਉਹਦੀ ਜ਼ੁਬਾਨ ਨੂੰ ਤਾਲਾ ਹੀ ਲੱਗ ਗਿਆ ਹੋਵੇ, ਕੋਈ ਸ਼ਬਦ ਮਲਕ ਭਾਗੋ ਦੀ ਜ਼ੁਬਾਨ ਤੋਂ ਨਿਕਲ ਹੀ ਨਹੀਂ ਸਕਿਆ।
ਜੋ ਨਰ ਹੁਤੇ ਚਤਰ ਮਤਵਾਨਾ, ਮਾਨੀ ਮਹਿਮਾ ਮਨੈ ਮਹਾਨਾ।
ਸਿਆਣੇ ਨਰ ਸਨ, ਬੁੱਧੀਮਾਨ ਸਨ, ਉਹ ਜਾਣ ਗਏ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਮਹਿਮਾ ਨੂੰ ਕਿ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਹਿਰਦੇ 'ਚ ਮੰਨ ਗਏ, ਜਿਹੜੇ ਸਿਆਣੇ ਬੁੱਧੀਮਾਨ ਸਨ।
ਜੇਠਾ ਮਿਲੇ ਕਰੇ ਪਦ ਬੰਦਨ,
ਹੁਣ ਉਹ ਜਿੱਥੇ ਵੀ ਮਿਲਦੇ ਨੇ ਮਹਾਰਾਜ ਜੀ, ਜਿਹੜੇ ਮਹਿਮਾ ਸਮਝ ਗਏ ਨਾ ਸਤਿਗੁਰਾਂ ਦੀ। ਖਾਲਸਾ ਜੀ, ਗੁਰੂ ਪਾਤਸ਼ਾਹ ਦੀ ਮਹਿਮਾ ਵੀ ਉਹੀ ਜਾਣਦਾ ਜਿਹਨੂੰ ਮੇਰੇ ਪਾਤਸ਼ਾਹ ਆਪ ਦਇਆ ਕਰਕੇ ਜਣਾ ਦੇ, ਨਹੀਂ ਤਾਂ ਕਈ ਵਾਰੀ ਹੱਥ ਵਿੱਚ ਹੀਰਾ ਫੜਿਆ ਹੋਵੇ ਅਤੇ ਉਹਦੀ ਸਾਰ ਦਾ ਨਹੀਂ ਪਤਾ ਹੁੰਦਾ, ਅਤੇ ਜਿਹਨੂੰ ਜਣਾ ਦੇਣ ਉਹਨੂੰ ਸਮਝ ਆ ਜਾਂਦੀ ਹੈ। ਜਿਨ੍ਹਾਂ ਨੇ ਮੇਰੇ ਪਾਤਸ਼ਾਹ ਦੀ ਮਹਿਮਾ ਜਾਣ ਲਈ, ਹੁਣ ਰਸਤੇ 'ਚ ਜਿੱਥੇ ਵੀ ਮਿਲਦੇ ਨੇ ਨਗਰ 'ਚ, ਮਹਾਰਾਜ ਜੀ ਦੇ ਚਰਨਾਂ 'ਤੇ ਆ ਕੇ ਵੰਦਨਾ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਤੇ ਆ ਕੇ ਨਮਸਕਾਰਾਂ ਕਰਦੇ ਹਨ।
ਜਿਸ ਦਰਸ਼ਨ ਤ੍ਰੈ ਤਾਪ ਨਿਕੰਦਨ,
ਜਿਨ੍ਹਾਂ ਦੇ ਦਰਸ਼ਨ ਕੀਤਿਆਂ ਤਿੰਨੇ ਤਾਪ ਨਿਵਿਰਤ ਹੋ ਜਾਂਦੇ, ਆਦੀ ਵਿਆਦੀ ਉਪਾਧੀ, ਇਹ ਤਿੰਨ ਤਾਪ ਨੇ। ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਤਿੰਨੇ ਹੀ ਦੂਰ ਹੋ ਜਾਂਦੇ। ਦਰਸ਼ਨ ਦੇਖਤ ਦੋਖ ਨਸੇ, ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਦੋਖ ਨਸ ਜਾਂਦੇ ਹਨ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਇੰਨਾ ਵੱਡਾ ਭਾਰੀ ਪ੍ਰਤਾਪ ਹੈ।
ਲਖਿਓ ਸੋ ਕਲਾਵਾਨ ਏਕੇਈ, ਨਿੰਦਾ ਜਾਂ ਕੀ ਬਹੁ ਦੁੱਖ ਦੇ।
ਜਾਣ ਗਏ ਬਹੁਤ ਲੋਕ ਕਿ ਜੀ ਇਹ ਤਾਂ ਬੜੇ ਕਲਾਵਾਨ ਨੇ, ਸਿੱਧ ਪੁਰਸ਼ ਨੇ, ਅਜਮਤੀ ਪੁਰਸ਼ ਨੇ, ਜਿਹੜਾ ਇਹਨਾਂ ਦੀ ਨਿੰਦਾ ਕਰੇਗਾ ਉਹਨਾਂ ਨੂੰ ਬੜੇ ਦੁੱਖ ਭੋਗਣੇ ਪੈਣਗੇ। ਇਹੋ ਜਿਹੇ ਮਹਾਂਪੁਰਖ, ਇਹੋ ਜਿਹੇ ਸਾਧੂ ਦੀ ਨਿੰਦਾ ਨਹੀਂ ਕਰਨੀ, ਅਤੇ ਨਿੰਦਾ ਤਾਂ ਕਿਸੇ ਆਮ ਬੰਦੇ ਦੀ, ਪਾਪੀ ਬੰਦੇ ਦੀ ਵੀ ਭਲੀ ਨਹੀਂ ਹੁੰਦੀ। ਕਹਿੰਦੇ ਜੀ ਇਹ ਤਾਂ ਬੜੇ ਮਹਾਨ ਕਲਾਵਾਨ ਨੇ, ਇਹਨਾਂ ਦੀ ਨਿੰਦਾ ਬੜਾ ਦੁੱਖ ਦੇਵੇਗੀ, ਇਹਨਾਂ ਦੀ ਨਿੰਦਾ ਨਹੀਂ ਕਰਨੀ, ਨਾ ਇਹਨਾਂ ਦੀ ਨਿੰਦਾ ਸੁਣਨੀ ਹੈ।
ਸੰਤ ਲੋਕ ਸ਼ੁਭ ਮਤੋ ਨਿਰਾਲਾ,
ਇਹ ਤਾਂ ਸੰਤ ਲੋਕ ਨੇ, ਸਤੋ ਗੁਣੀ ਇਹਨਾਂ ਦੀ ਬਿਰਤੀ ਹੈ ਔਰ ਇਹਨਾਂ ਦਾ ਨਿਰਾਲਾ ਮਤ ਹੈ, ਸਭ ਨਾਲੋਂ ਨਿਰਾਲੀ ਚਾਲ ਹੈ। ਅਤੇ ਸੁਣਿਆ ਵੀ ਆਇਆ ਸੀ ਵੀ ਮਹਾਂਪੁਰਖਾਂ ਭਗਤਾਂ ਦੀ ਚਾਲ ਸੰਸਾਰ ਨਾਲੋਂ ਵੱਖਰੀ ਹੁੰਦੀ, ਇਸੇ ਕਰਕੇ ਸਮਝ ਨਹੀਂ ਆਉਂਦੀ। ਕਹਿੰਦੇ ਜੀ ਇਹਨਾਂ ਦਾ ਮਤ ਨਿਰਾਲਾ ਹੈ, ਇਹ ਤਾਂ ਸੰਤ ਲੋਕ ਹਨ।
ਜੇ ਮੈਂ ਅਜ਼ਮਤ ਜਿਤ ਵਿਸਾਲਾ,
ਜਿਹਨਾਂ ਵਿੱਚ ਵੇਖੋ ਕਿੱਡੀ ਵੱਡੀ ਭਾਰੀ ਅਜ਼ਮਤ ਹੈ, ਜਿਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਅਜਿੱਤ, ਜੋ ਜਿੱਤੇ ਨਹੀਂ ਜਾ ਸਕਦੇ, ਅਤੇ ਵਿਸ਼ਾਲ ਬੜੇ ਵੱਡੇ ਕਰਾਮਾਤੀ ਹਨ।
ਜੇ ਮਤ ਮੰਦ ਮੋਢੇ ਅਗਿਆਨੀ, ਤਿਨੈ ਨਮੈਮਾ ਕਛੂ ਪਛਾਨੀ।
ਅਤੇ ਜਿਹੜੇ ਮਾੜੀ ਮਤ ਵਾਲੇ ਨੇ, ਮੂੜ ਮੂਰਖ ਨੇ, ਅਗਿਆਨੀ ਨੇ, ਉਹਨਾਂ ਨੇ ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ, ਵੇਖ ਕੇ ਵੀ ਉਹਨਾਂ ਨੂੰ ਮਹਿਮਾ ਦਾ ਪਤਾ ਨਹੀਂ ਲੱਗਾ। ਜਿਹਨਾਂ ਨੂੰ ਪਾਤਸ਼ਾਹ ਜਣਾਉਣਾ ਸੀ ਉਹਨਾਂ ਨੂੰ ਜਣਾ ਦਿੱਤਾ, ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ। ਜਿਹਨੂੰ ਜਣਾ ਦੇਣ ਉਹੀ ਜਾਣਦਾ, ਜਿਹਨੂੰ ਨਹੀਂ ਜਣਾਇਆ ਉਹ ਜਿਹੜੇ ਮਹਾਰਾਜ ਜੀ ਦੀ ਮਹਿਮਾ ਨੂੰ ਨਹੀਂ ਜਾਣ ਸਕੇ, ਮਾੜੀ ਮਤ ਵਾਲੇ ਮੂਰਖ ਅਗਿਆਨੀ, ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਈ ਮਹਿਮਾ ਨਹੀਂ ਪਛਾਣੀ।
ਜਿਉਂ ਚਿੰਤਾ ਮਨੀ ਕੱਪ ਕਰ ਆਏ, ਨੈ ਜਾਣੈ ਤੇ ਕੀਮਤ ਕਾਏ।
ਜਿਵੇਂ ਕਿਸੇ ਬਾਂਦਰ ਦੇ ਹੱਥ ਦੇ ਵਿੱਚ ਚਿੰਤਾ ਮਣੀ ਆ ਜਾਏ ਨਾ, ਤੇ ਉਹਨੂੰ ਉਸ ਉਹਦਾ ਮੁੱਲ ਨਹੀਂ ਪਤਾ ਹੁੰਦਾ ਵੀ ਇਹ ਚਿੰਤਾ ਮਣੀ ਕੀ ਹੈ। ਬਾਂਦਰ ਕੋਈ ਹੱਥ 'ਚ ਚਿੰਤਾ ਮਣੀ ਉਹਨੂੰ ਕਹਿੰਦੇ ਨੇ ਜਿਹਦੇ ਕੋਲੋਂ ਜੋ ਚਿਤਵਨੀ ਕਰੀਏ ਤੇ ਪੂਰੀ ਹੋ ਜਾਂਦੀ। ਤੇ ਬਾਂਦਰ ਦੇ ਕੋਲ ਚਿੰਤਾ ਮਣੀ ਆ ਜਾਵੇ, ਉਹਨੂੰ ਉਹਦੀ ਸਾਰ ਦਾ ਨਹੀਂ ਪਤਾ ਹੁੰਦਾ, ਉਹਦੀ ਕੀਮਤ ਦਾ ਨਹੀਂ ਪਤਾ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਨਾ, ਰਤਨਮਈ ਗਲ ਬਾਂਦਰ ਹੈ, ਕਿਹੋ ਕੀਮ ਨਾ ਜਾਣੈ। ਬਾਂਦਰ ਦੇ ਗਲ ਦੇ ਵਿੱਚ ਰਤਨ ਪਾਇਆ ਹੋਵੇ, ਉਹਨੂੰ ਉਹਦੀ ਕੀਮਤ ਦਾ ਨਹੀਂ ਪਤਾ ਹੁੰਦਾ। ਚਿੰਤਾ ਮਣੀ ਕਿਸੇ ਬਾਂਦਰ ਦੇ ਹੱਥ ਆ ਜਾਵੇ, ਉਹਨੂੰ ਉਹਦੀ ਕੀਮਤ ਦਾ, ਉਹਦੇ ਮੁੱਲ ਦਾ ਨਹੀਂ ਪਤਾ ਹੁੰਦਾ।
ਕਹਿ ਕੇ ਨਜ਼ਰ ਬੰਦ ਸਾ ਕੀਨਾ, ਜਾਣਿਓ ਗਇਓ ਨ ਕਿਆ ਕਰ ਦੀਨਾ।
ਉਹ ਜਿਹੜੇ ਮਾੜੀ ਮਤ ਵਾਲੇ ਲੋਕ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣ ਸਕੇ, ਉਹ ਗੱਲਾਂ ਕਰਦੇ ਆਪਸ ਵਿੱਚ, ਕੀ ਕਹਿੰਦੇ ਨੇ? ਕਹਿੰਦੇ ਨੇ ਜੀ ਸਾਡੀ ਨਿਗਾਹ ਬੰਨ੍ਹ ਲਈ ਸੀ, ਉਹਨਾਂ ਨੇ ਨਜ਼ਰ ਬੰਨ੍ਹ ਲਈ ਸੀ, ਅਤੇ ਨਜ਼ਰ ਬੰਨ੍ਹ ਕੇ ਪਤਾ ਨਹੀਂ ਉਹਨਾਂ ਨੇ ਕੀ ਕੀਤਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ। ਇਹ ਤਾਂ ਨਜ਼ਰ ਬੰਨ੍ਹ ਲੈਂਦੇ ਨੇ ਜੀ, ਇਹ ਤਾਂ ਜਾਦੂਗਰੀਆਂ ਵਾਲੀਆਂ ਗੱਲਾਂ ਹੁੰਦੀਆਂ, ਅਤੇ ਨਜ਼ਰ ਬੰਨ੍ਹ ਕੇ ਪਤਾ ਨਹੀਂ ਉਹਨਾਂ ਨੇ ਕੀ ਕੁਝ ਕੀਤਾ, ਕੀ ਕੁਝ ਵਿਖਾਇਆ, ਸਾਨੂੰ ਨਹੀਂ ਪਤਾ ਲੱਗਾ। ਇੱਦਾਂ ਜਿਹੜੇ ਨਾ ਸਮਝ ਲੋਕ ਸਨ, ਉਹ ਇਸ ਪ੍ਰਕਾਰ ਗੱਲਾਂ ਕਰਦੇ ਨੇ।
ਦੋਏਰਾ ਮਲਕ ਮੰਦ ਮਤ ਮੂਡ ਮਨ, ਕਲ ਮਲ ਬਲਤ ਮਲੀਨ।
ਇੱਧਰ ਮਲਕ ਭਾਗੋ ਜਿਹੜਾ ਮਾੜੀ ਮਤ ਵਾਲਾ ਅਤੇ ਮੂਰਖ ਮਨ ਵਾਲਾ, ਜਿਹਦੇ ਅੰਦਰ ਕਲਯੁੱਗ ਦੇ ਪਾਪ ਹੀ ਬਲ ਰਹੇ ਨੇ, ਕਲਯੁੱਗ ਦੇ ਪਾਪਾਂ 'ਚ ਸੜ ਰਿਹਾ, ਬੜੇ ਬੜੇ ਪਾਪ ਕਰਮ ਜਿਹਨੇ ਕੀਤੇ ਨੇ ਆਪਣੀ ਜ਼ਿੰਦਗੀ 'ਚ, ਗੁਨਾਹ ਅਪਰਾਧ ਕੀਤੇ, ਉਹਨਾਂ ਪਾਪਾਂ ਦੀ ਅੱਗ 'ਚ ਸੜ ਰਿਹਾ, ਅਤੇ ਮੂਰਖ ਹੈ, ਮਾੜੀ ਮਤ ਵਾਲਾ ਹੈ ਮਲਕ।
ਮੈਂ ਮਾਂ ਮਾਨ ਨਾ ਪਦ ਪਰਿਓ ਬੋਰੋ ਮਤ ਸਰਕੀਨ।
ਸਤਿਗੁਰੂ ਜੀ ਦਾ ਜ਼ਾਹਰਾ ਕੌਤਕ ਅੱਖਾਂ ਨਾਲ ਵੇਖ ਲਿਆ, ਪਰ ਮਹਾਰਾਜ ਜੀ ਦਾ ਜ਼ਾਹਰਾ ਕੌਤਕ ਵੇਖ ਕੇ ਵੀ ਮਹਿਮਾ ਨਾ ਜਾਣ ਕੇ ਮਹਾਰਾਜ ਜੀ ਦੇ ਚਰਨੀ ਨਹੀਂ ਪਿਆ। ਸਤਿਗੁਰੂ ਜੀ ਦੀ ਮਹਿਮਾ ਵੇਖ ਕੇ ਵੀ ਮਹਾਰਾਜ ਜੀ ਦੇ ਚਰਨੀ ਨਹੀਂ ਢਿਆ, ਸਗੋਂ ਹੋਰ ਈਰਖਾ ਕਰਨ ਲੱਗ ਪਿਆ ਮਨ 'ਚ, ਹੋਰ ਜ਼ਿਆਦਾ ਮਤਸਰ ਦੀ ਅੱਗ ਦੇ ਵਿੱਚ ਸੜਨ ਲੱਗਾ।
ਜੋ ਪਈ ਹਿਰਦੈ ਵਿਚਾਰ ਅਸੀਂ ਅਗਿਆਨਾ, ਬੈਰ ਲਿਓ ਤੋ ਸੁਖ ਮਮ ਪ੍ਰਾਨਾ।
ਮਲਕ ਭਾਗੋ ਈਰਖਾ ਕਰਕੇ ਆਪਣੇ ਮਨ 'ਚ ਵਿਚਾਰਦਾ, ਸੋਚਦਾ, ਕਹਿੰਦਾ ਜਦੋਂ ਕਿਤੇ ਮੇਰਾ ਦਾ ਲੱਗਾ ਨਾ, ਤੇ ਇਹਨਾਂ ਕੋਲੋਂ ਆਪਣਾ ਵੈਰ ਲਵਾਂਗਾ, ਇਹਨਾਂ ਕੋਲੋਂ ਮੈਂ ਆਪਣਾ ਪੂਰਾ ਬਦਲਾ ਲਵਾਂਗਾ। ਇੱਦਾਂ ਸੋਚਦਾ ਵੀ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰਾ ਨਿਰਾਦਰ ਕੀਤਾ, ਆਪਣੀ ਕਰਾਮਾਤ ਵਿਖਾ ਕੇ ਜਦੋਂ ਕਿਤੇ ਸਬੱਬ ਬਣਿਆ, ਸਮਾਂ ਬਣਿਆ, ਮੈਂ ਇਹਨਾਂ ਕੋਲੋਂ ਆਪਣੀ ਦੁਸ਼ਮਣੀ ਲਵਾਂਗਾ, ਆਪਣਾ ਬਦਲਾ ਲਵਾਂਗਾ, ਤਾਂ ਮੇਰੇ ਮਨ ਨੂੰ ਸੁੱਖ ਮਿਲੇਗਾ, ਤਾਂ ਮੇਰੇ ਅੰਦਰਲੇ ਮਨ ਨੂੰ ਸ਼ਾਂਤੀ ਮਿਲੇਗੀ।
ਲੱਜਿਤ ਕੀਨੋ ਮੋਏ ਬੋ ਮਾਏ, ਖਾਨ ਨਿਕਟ ਗਏ ਵਾਵੋ ਤਾਈ।
ਇਹਨਾਂ ਨੇ ਮੈਨੂੰ ਬਹੁਤ ਸੈਂਕੜੇ ਲੋਕਾਂ ਦੇ ਵਿੱਚ ਲੱਜਿਤ ਕੀਤਾ, ਸ਼ਰਮਿੰਦਾ ਕੀਤਾ, ਸ਼ਰਮਸਾਰ ਕੀਤਾ ਹੈ। ਮੇਰੀ ਖਾਨ ਦੇ ਨਾਲ ਬੜੀ ਬਣਦੀ ਹੈ, ਜਿਹੜਾ ਸਾਡੇ ਨਗਰ ਦਾ ਰਾਜਾ ਹੈ, ਕਿਤੇ ਗੱਲ ਬਣ ਗਈ ਅਤੇ ਉਸ ਰਾਜੇ ਨਾਲ ਗੱਲਬਾਤ ਕਰਕੇ ਮੈਂ ਇਹਨਾਂ ਨੂੰ ਪਕੜਾਵਾਂਗਾ, ਖਾਨ ਨੂੰ ਕਹਾਂਗਾ ਵੀ ਇਹਨੂੰ ਫੜ ਕੇ ਲਿਆਓ ਅਤੇ ਬੰਨ ਕੇ ਕੈਦ ਬਖਾਨੇ ਵਿੱਚ ਕੈਦੀ ਬਣਾ ਕੇ ਰੱਖੋ, ਇਹੋ ਜਿਹਾ ਬਦਲਾ ਇਹਨਾਂ ਕੋਲੋਂ ਲਵਾਂਗਾ ਤਾਂ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ।
ਜੀਤੇ ਦੁੱਖ ਪਾਵੇ ਜੱਡ ਸੋ ਕਰਤ ਉਪਾਵ ਲੋਕ ਯੁਗ ਕੋ।
ਇੱਦਾਂ ਇਹ ਮੂਰਖ ਮਲਕ ਭਾਗੋ ਮਨ 'ਚ ਸੋਚਦਾ, ਜਿਹਦੇ ਕਰਕੇ ਇਹਨੂੰ ਦੁੱਖ ਹੀ ਦੁੱਖ ਮਿਲਣਾ ਅਤੇ ਦੋਵੇਂ ਜਹਾਨ ਇਹਦੇ ਹੱਥੋਂ ਖੋਏ ਜਾਣੇ ਨੇ। ਇਹੋ ਜਿਹੇ ਕਰਮ ਕਰਨ ਵਾਸਤੇ ਉਪਾਅ ਕਰ ਰਿਹਾ ਮਲਕ ਭਾਗੋ।
ਭੋਰ ਪਈ ਤਜ ਪੌਨ ਪਦਾਰਾ ਗਯੋ ਖਾਨ ਕੀ ਸਭਾ ਮਜਾਰਾ।
ਇੱਦਾਂ ਰਾਤ ਬੀਤ ਗਈ, ਅਗਲਾ ਦਿਨ ਚੜ੍ਹਿਆ ਅਤੇ ਵਜ਼ੀਰ ਜੋ ਸੀ ਖਾਨ ਦਾ, ਨਵਾਬ ਦੇ ਇਲਾਕੇ ਦੇ ਨਵਾਬ ਦਾ, ਅਗਲੇ ਦਿਨ ਚੜ੍ਹਿਆ ਅਤੇ ਸਭਾ ਲੱਗੀ ਖਾਨ ਦੀ ਨਵਾਬ ਦੀ, ਔਰ ਨਵਾਬ ਦੀ ਸਭਾ ਦੇ ਵਿੱਚ ਉਸ ਵੇਲੇ ਮਲਕ ਭਾਗੋ ਪਹੁੰਚਿਆ।
ਇੱਕ ਤੇ ਤਾਤ ਤਰਨ ਜੇ ਬੈਸਾ ਪਯੋ ਆਮ ਮੈਂ ਮ੍ਰਿਤਕ ਜੈਸਾ।
ਪਰਮੇਸ਼ਰ ਦੀ ਖੇਡ ਕੁਝ ਇਹੋ ਜਿਹੀ ਵਰਤੀ ਵੀ ਜਿਹੜਾ ਨਗਰ ਦਾ ਰਾਜਾ ਸੀ ਉਹਦਾ ਇੱਕੋ ਇੱਕ ਲੜਕਾ ਸੀ, ਉਸ ਲੜਕੇ ਨੂੰ ਕੋਈ ਇਹੋ ਜਿਹਾ ਰੋਗ ਲੱਗਾ, ਬੜੇ ਵੈਦਾਂ ਕੋਲੋਂ ਇਲਾਜ ਕਰਾ ਲਏ, ਹਕੀਮਾਂ ਕੋਲੋਂ ਇਲਾਜ ਕਰਾ ਲਏ, ਬੜੇ ਉਪਚਾਰ ਕਰਾ ਲਏ, ਬੜੇ ਬੜੇ ਮੁਸਲਮਾਨ ਪੀਰਾਂ ਫਕੀਰਾਂ ਨੂੰ ਸੱਦ ਕੇ ਬੜੀਆਂ ਕਲਾਮਾਂ ਪੜ੍ਹਾ ਲਈਆਂ, ਪਰ ਉਹ ਰੋਗ ਉਸ ਬੱਚੇ ਨੂੰ ਕੁਝ ਇਹੋ ਜਿਹਾ ਲੱਗਾ ਵੀ ਮੁਰਦਿਆਂ ਵਾਂਗੂ ਹੀ ਪਿਆ ਹੋਇਆ, ਬੇਹੋਸ਼ ਵਿੱਚ, ਬੇਸੁਧੀ ਵਿੱਚ, ਸਰੀਰ ਦੀ ਕਿਰਿਆ ਤੱਕ ਨਹੀਂ ਕਰ ਸਕਦਾ, ਕਹਿੰਦੇ ਮੁਰਦਿਆਂ ਵਾਂਗੂ ਉਹਦੀ ਹਾਲਤ ਬਣੀ ਹੋਈ ਹੈ।
ਕਰ ਉਪਚਾਰ ਥਕੇ ਸਮਦਾਈ ਦੇਖੋ ਰੋਗ ਨਾ ਸਕੇ ਗਵਾਏ।
ਬੜੇ ਉਪਚਾਰ ਕੀਤੇ ਨਵਾਬ ਨੇ, ਬੜੀਆਂ ਦਵਾਈਆਂ ਦਾਰੂ, ਜਿੱਥੇ ਜਿੱਥੇ ਕਿਸੇ ਨੇ ਕਿਹਾ ਉੱਥੇ ਜਾ ਕੇ ਨੱਕਾਂ ਰਗੜੀਆਂ, ਬੜੀਆਂ ਮਜ਼ਾਰਾਂ 'ਤੇ ਜਾ ਕੇ ਸੀਰਨੀਆਂ ਚੜ੍ਹਾਈਆਂ, ਪਰ ਹਜ਼ਾਰਾਂ ਉਪਚਾਰ ਕਰਨ ਦੇ ਬਾਵਜੂਦ ਥੱਕ ਗਏ, ਇਹਦੇ ਬੱਚੇ ਦਾ ਰੋਗ ਨਹੀਂ ਗਿਆ, ਉਸੇ ਤਰ੍ਹਾਂ ਬੇਹੋਸ਼ੀ ਵਿੱਚ, ਬੇਸੁਧੀ ਵਿੱਚ ਉਹ ਪਿਆ ਰਿਹਾ, ਉਹਦਾ ਰੋਗ ਨਹੀਂ ਨਿਵਰਤ ਹੋ ਸਕਿਆ, ਉਹਦੇ ਰੋਗ ਨੂੰ ਇਹ ਦੂਰ ਨਹੀਂ ਕਰ ਸਕੇ।
ਦੋਹੇਰਾ ਮਲਕ ਨਿਕਟ ਬੂਝਿਓ ਨ੍ਰਿਪਤ ਸੁਤਨੈ ਹੋਏ ਆਰਾਮ।
ਜਦੋਂ ਮਲਕ ਭਾਗੋ ਨਵਾਬ ਦੇ ਕੋਲ ਗਿਆ ਅਤੇ ਦੋਵਾਂ ਦੀ ਗੱਲਬਾਤ ਚੱਲ ਪਈ, ਨਵਾਬ ਦੇ ਮਨ 'ਚ ਆਪਣੇ ਪੁੱਤਰ ਦੀ ਚਿੰਤਾ, ਇਹ ਵਜ਼ੀਰ ਸੀ ਮਲਕ ਭਾਗੋ, ਅਤੇ ਲਾਗੇ ਬੈਠੇ ਨਾਲ ਗੱਲ ਛੇੜੀ, ਕਹਿਣ ਲੱਗਾ ਜੀ ਮੇਰੇ ਪੁੱਤਰ ਨੂੰ ਆਰਾਮ ਨਹੀਂ ਮਿਲ ਰਿਹਾ, ਉਹਨੂੰ ਆਰਾਮ ਨਹੀਂ ਆ ਰਿਹਾ, ਬੜੇ ਉਪਚਾਰ ਬੜੀਆਂ ਦਵਾਈਆਂ ਮੈਂ ਕਰ ਹਾ ਰਿਹਾ ਪਰ ਮੇਰੇ ਪੁੱਤਰ ਨੂੰ ਆਰਾਮ ਨਹੀਂ ਮਿਲਿਆ।
ਕੋ ਉਪਚਾਰ ਨਾ ਲਾਗੇ ਕਰੋ ਕੌਣ ਅਬ ਕਾਮ।
ਇਹ ਮਲਕ ਭਾਗੋ ਤੂੰ ਸਿਆਣਾ ਹੈ, ਵਜ਼ੀਰ ਹੈ ਮੇਰਾ, ਮੈਨੂੰ ਤੂੰ ਹੀ ਦੱਸ ਹੁਣ ਕੋਈ ਉਪਾਅ ਕਿ ਹੁਣ ਮੈਂ ਕੀ ਕਰਾਂ, ਕਿਉਂਕਿ ਕੋਈ ਵੀ ਉਪਚਾਰ ਨਹੀਂ ਲੱਗਦਾ, ਹਕੀਮ ਨੀਮ ਜਿੰਨੇ ਨੇ ਸਾਰੇ ਆ ਕੇ ਦਵਾਈਆਂ ਦਾਰੂ ਕਰ ਕਰਕੇ ਹਾਰ ਗਏ ਨੇ ਪਰ ਉਹਨੂੰ ਕਿਸੇ ਵੀ ਪ੍ਰਕਾਰ ਨਾਲ ਆਰਾਮ ਨਹੀਂ ਮਿਲਿਆ, ਹੁਣ ਤੂੰ ਦੱਸ ਮੈਂ ਕੀ ਕੰਮ ਕਰਾਂ।
ਜੋ ਪਈ ਭਿਖ ਜਿਨਾਨਾ ਭਾਂਤ ਕਰਾਏ ਗੌਸ ਪੀਰ ਮੈਂ ਸਭੈ ਮਨਾਏ।
ਅਨੇਕਾਂ ਪ੍ਰਕਾਰ ਦੇ ਇਲਾਜ ਮੈਂ ਕਰਾ ਕੇ ਹਾਰ ਗਿਆ, ਬੜੇ ਬੜੇ ਗਾਉਂ ਸੌਲੀਏ ਪੀਰ ਮੈਂ ਮਨਾਏ ਨੇ, ਬੜਿਆਂ ਦੀਆਂ ਮੰਨਤਾਂ ਮੰਨੀਆਂ ਨੇ, ਬੜਿਆਂ ਦੀਆਂ ਜਾ ਕੇ ਮੰਨਤਾਂ ਪੂਰੀਆਂ ਵੀ ਕੀਤੀਆਂ ਨੇ।
ਜੇ ਬਿਦ ਮੁਝਕਿਨ ਆਨ ਬਖਾਨੀ ਸੋ ਮੈਂ ਕਰੀ ਰਿਦੈ ਪਰਮਾਨੀ।
ਜਿਵੇਂ ਜਿਵੇਂ ਕਿਸੇ ਨੇ ਮੈਨੂੰ ਆ ਕੇ ਦੱਸਿਆ ਜੀ ਇੱਦਾਂ ਕਰੋ, ਮੈਂ ਉਸੇ ਤਰ੍ਹਾਂ ਕੀਤਾ। ਕਿਸੇ ਨੇ ਆਖਿਆ ਜੀ ਫਲਾਣੀ ਥਾਂ 'ਤੇ ਜਾਓ, ਉੱਥੇ ਤੁਹਾਡੀ ਇੱਛਾ ਪੂਰੀ ਹੋਣੀ, ਉੱਥੇ ਵੀ ਗਿਆ। ਹਰ ਜਗ੍ਹਾ 'ਤੇ ਹਰ ਥਾਂ 'ਤੇ ਜਾ ਕੇ ਮੈਂ ਆਪਣੀਆਂ ਮੰਨਤਾਂ ਮੰਨ ਆਇਆ ਹਾਂ ਪਰ ਮੇਰੇ ਪੁੱਤਰ ਨੂੰ ਆਰਾਮ ਨਹੀਂ ਮਿਲਿਆ, ਉਹਨੂੰ ਕਿਸੇ ਪ੍ਰਕਾਰ ਦੀ ਅਰੋਗਤਾਈ ਨਹੀਂ ਮਿਲੀ, ਅਤੇ ਹੇ ਮਲਕ ਭਾਗੋ ਹੁਣ ਤੂੰ ਦੱਸ ਮੈਂ ਕੀ ਕਰਾਂ, ਕਿਹੋ ਜਿਹਾ ਉਪਚਾਰ ਕਰਾਂ।
ਸੁਣ ਕਰ ਭਾਗੋ ਮਨ ਮੈਂ ਗੁਨੀਆ ਜੋ ਚਾਹਤ ਸੋ ਕਾਰਜ ਬਣਿਆ।
ਮਲਕ ਭਾਗੋ ਨੇ ਜਦੋਂ ਸੁਣਿਆ ਨਾ, ਉਹ ਤੋਂ ਪਹਿਲਾਂ ਈਰਖਾ ਦੀ ਅੱਗ 'ਚ, ਮਤਸਰ ਦੀ ਅੱਗ 'ਚ ਸੜ ਰਿਹਾ ਸੀ, ਸੋਚਿਆ ਵੀ ਇਹ ਤਾਂ ਉਹ ਕੰਮ ਬਣ ਗਿਆ ਜੋ ਮੈਂ ਸੋਚਦਾ ਸੀ, ਬਣ ਗਈ ਗੱਲ। ਮਲਕ ਭਾਗੋ ਹੁਣ ਮਨ ਹੀ ਮਨ ਬੜਾ ਖੁਸ਼ ਹੋਇਆ ਸੁਣ ਕੇ ਨਵਾਬ ਦੀ ਇਹ ਗੱਲ ਕਿ ਮੈਂ ਜੋ ਚਾਹੁੰਦਾ ਸੀ ਉਹੀ ਕੰਮ ਹੋ ਬਣਿਆ।
ਬੋਲਿਓ ਦੁਸ਼ਟ ਮੰਦ ਮਤ ਮਾਨੀ ਜੇ ਤੇ ਨਰਕ ਪਾਏ ਦੁੱਖ ਖਾਨੀ।
ਮਾੜੀ ਮਤ ਵਾਲਾ ਜਿਹੜੀ ਇਹੋ ਜਿਹੀ ਗੱਲ ਬੋਲਿਆ ਜਿਹਦੇ ਨਾਲ ਸਿੱਧਾ ਨਰਕਾਂ 'ਚ ਹੀ ਪੈਣਾ ਮਲਕ ਭਾਗੋ। ਆਪ ਆਪਣੇ ਹੱਥੀਂ ਨਰਕਾਂ ਦਾ ਦਰਵਾਜ਼ਾ ਖੋਲ੍ਹਣ ਵਾਸਤੇ ਮਲਕ ਭਾਗੋ ਬੋਲਿਆ, ਉਸ ਵੇਲੇ ਨਵਾਬ ਨੂੰ ਕਹਿਣ ਲੱਗਾ,
ਗਹੋ ਫਕੀਰ ਕੰਮ ਲੈ ਕੋ ਤੁਮ ਸੁਤ ਬੇਦਨ ਖੋਵੈ ਸੋ।
ਕਹਿਣ ਲੱਗਾ, ਨਵਾਬ ਸਾਹਿਬ ਏਦਾਂ ਕਰੋ ਵੀ ਕੋਈ ਕਰਾਮਾਤੀ ਫਕੀਰ ਹੋਵੇ ਉਹਨੂੰ ਫੜ ਕੇ ਮੰਗਾਓ, ਨਾਲੇ ਕਰਾਮਾਤੀ ਫਕੀਰ ਹੋਵੇ ਤੇ ਨਾਲੇ ਫੜ ਕੇ ਮੰਗਾਓ ਉਹਨੂੰ, ਬੇਨਤੀ ਕਰਕੇ ਨਹੀਂ। ਇਹ ਸਲਾਹ ਦੇਣ ਲੱਗਾ ਆਪ ਨਰਕਾਂ ਵਿੱਚ ਪੈਣ ਲਈ। ਕਹਿੰਦਾ ਜੀ ਕੋਈ ਕਰਾਮਾਤੀ ਅਜਮਤੀ ਕਾਮਲ ਫਕੀਰ ਹੋਵੇ ਉਹਨੂੰ ਫੜ ਕੇ ਤੁਸੀਂ ਇੱਥੇ ਮੰਗਾਓ, ਉਹ ਆਵੇ, ਉਹ ਆ ਕੇ ਕੋਈ ਆ ਕੇ ਕਰਾਮਾਤ ਅਜਮਤ ਵਿਖਾਵੇ ਅਤੇ ਤੇਰੇ ਪੁੱਤਰ ਦਾ ਇਹ ਰੋਗ ਦੂਰ ਕਰ ਦੇਵੇ, ਤੇਰੇ ਪੁੱਤਰ ਦੀ ਇਹ ਵੇਦਨ ਨੂੰ ਦੂਰ ਕਰ ਦੇਵੇ।
ਤਿੰਨ ਬਿਨ ਰੁਜ ਤਨ ਜਾਏ ਨ ਕੈਸੇ, ਨਿਜ ਪੁਜ ਬਲ ਬਿਨ ਸ਼ਤਰੂ ਜੈਸੇ।
ਕਿਉਂਕਿ ਮੈਂ ਸਮਝ ਗਿਆ ਹਾਂ ਵੀ ਇਹਨੂੰ ਕੋਈ ਹੁਣ ਹਕੀਮ ਨਹੀਂ ਠੀਕ ਕਰ ਸਕਦਾ, ਕੋਈ ਕਰਾਮਾਤੀ ਫਕੀਰ ਫੜ ਕੇ ਮੰਗਾਓ, ਉਹੀ ਆ ਕੇ ਇਹਦਾ ਦੁੱਖ ਦੂਰ ਕਰੇਗਾ, ਉਹਦੇ ਤੋਂ ਬਿਨਾਂ ਇਹ ਰੁੱਝ ਇਹ ਰੋਗ ਦੂਰ ਨਹੀਂ ਹੋਣਾ। ਜਿਵੇਂ ਆਪਣੀਆਂ ਬਾਹਾਂ ਦੇ ਬਲ ਤੋਂ ਬਿਨਾਂ ਕਿਸੇ ਸ਼ਤਰੂ ਦਾ ਨਾਸ਼ ਨਹੀਂ ਨਾ ਹੁੰਦਾ, ਇੱਦਾਂ ਕਿਸੇ ਫਕੀਰ ਤੋਂ ਬਿਨਾਂ ਇਹਦਾ ਇਹ ਰੋਗ ਇਹਦਾ ਇਹ ਦੁੱਖ ਦੂਰ ਨਹੀਂ ਹੋਣਾ।
ਸੁਣ ਸ਼੍ਰੋਨਨ ਪੰਨੇ ਅਤਖਾਨਾ ਕੋ ਕਾਮਲ ਮੁਝ ਨਹੀਂ ਪਛਾਣਾ।
ਸੁਣ ਕੇ ਅੱਗੋਂ ਨਵਾਬ ਬੋਲਿਆ, ਕਹਿੰਦਾ ਮਲਕ ਭਾਗੋ ਮੈਨੂੰ ਤਾਂ ਪਤਾ ਨਹੀਂ ਕੋਈ ਇਹੋ ਜਿਹਾ ਕਰਾਮਾਤੀ ਫਕੀਰ ਕੋਈ ਆਪਣੇ ਇਲਾਕੇ 'ਚ ਰਹਿੰਦਾ ਹੋਵੇ, ਨਾ ਮੈਨੂੰ ਦਿਸਿਆ। ਪਹਿਲਾਂ ਜਿੰਨੇ ਪੀਰ ਫਕੀਰ ਸੀ ਮੈਂ ਬੁਲਾ ਵੇਖੇ ਨੇ, ਕਿਸੇ ਕੋਲੋਂ ਇਲਾਜ ਨਹੀਂ ਹੋ ਸਕਿਆ। ਮੈਨੂੰ ਤਾਂ ਪਤਾ ਨਹੀਂ, ਨਾ ਹੀ ਮੈਨੂੰ ਪਛਾਣ ਹੈ ਕਿਸੇ ਕਾਮਲ ਫਕੀਰ ਦੀ। ਜੇ ਤੈਨੂੰ ਪਤਾ ਹੋਵੇ ਤਾਂ ਤੂੰ ਦੱਸ ਦੇ।
ਕਹਿਤ ਮਲਕ ਇੱਕ ਨਾਨਕ ਨਾਮੋ ਸੋ ਕਾਮਲ ਸਮਝੋ ਅਬਰਾਮੋ।
ਮਲਕ ਭਾਗੋ ਨੇ ਆਖਿਆ, ਬਣ ਗਈ ਗੱਲ, ਇਹੀ ਕਹਾਉਣਾ ਸੀ ਉਹਦੇ ਮੂੰਹ ਬੋਲਿਆ। ਕਹਿਣ ਲੱਗਾ, ਨਵਾਬ ਸਾਹਿਬ ਆਪਣੇ ਨਗਰ ਦੇ ਵਿੱਚ ਇੱਕ ਨਾਨਕ ਨਾਮ ਦਾ ਫਕੀਰ ਆਇਆ ਹੋਇਆ ਅਤੇ ਮੈਨੂੰ ਪਤਾ ਲੱਗਾ ਵੀ ਉਹ ਬੜਾ ਕਾਮਲ ਹੈ, ਉਹ ਬੜਾ ਕਰਾਮਾਤੀ ਆ, ਉਹਦੇ ਕੋਲ ਅਜਮਤਾਂ ਨੇ, ਕਰਾਮਾਤਾਂ ਹਨ।
ਦੋਏਰਾ ਬਹੁ ਨਰ ਸੁਣੈ ਨਾ ਗਨੈ ਮਨ ਓਗਨ ਕੈ ਗੁਣ ਰੀਤ।
ਇੱਥੇ ਭਾਈ ਸਾਹਿਬ ਜੀ ਆਪਣੇ ਵੱਲੋਂ ਇੱਕ ਵਿਚਾਰ ਸਾਨੂੰ ਪੇਸ਼ ਕਰਕੇ ਦੱਸਦੇ ਨੇ ਵੀ ਆਮ ਕਰਕੇ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਹਨੂੰ ਕੋਈ ਗੱਲ ਕੋਈ ਦੱਸੇ ਅਤੇ ਸੁਣ ਕੇ ਉਸੇ ਤਰ੍ਹਾਂ ਮੰਨ ਲੈਂਦੇ ਨੇ, ਉਹ ਇਹ ਨਹੀਂ ਵਿਚਾਰ ਕਰਦੇ ਵੀ ਇਹਦੇ 'ਚ ਗੁਣ ਕੀ ਹੈ ਅਤੇ ਔਗਣ ਕੀ ਹੈ। ਜਿਵੇਂ ਕਿਸੇ ਨੇ ਦੱਸਿਆ ਉਸੇ ਤਰ੍ਹਾਂ ਕਰ ਲਿਆ, ਵਿਚਾਰ ਨਹੀਂ ਕਰਦੇ ਵੀ ਇਹ ਕੰਮ ਕਰਨ 'ਚ ਮੈਨੂੰ ਫਾਇਦਾ ਹੈ ਜਾਂ ਇਹਦੇ ਵਿੱਚ ਨੁਕਸਾਨ ਹੈ, ਇਹ ਵਿਚਾਰ ਬਹੁਤੇ ਨਰ ਨਹੀਂ ਕਰਦੇ। ਜਿਵੇਂ ਕੋਈ ਦੱਸਦਾ ਉਸੇ ਤਰ੍ਹਾਂ ਉਹ ਕਰ ਲੈਂਦਾ।
ਸੰਤ ਗਏ ਤੇਰੀ ਜਈ ਕਦੋਂ ਸੇਵ ਸਹਿ ਪ੍ਰੀਤ।
ਉਹੀ ਹਾਲ ਇਸ ਨਵਾਬ ਦਾ ਹੋਇਆ, ਜਿਵੇਂ ਮਲਕ ਭਾਗੋ ਨੇ ਕਿਹਾ ਨਾ ਵੀ ਫੜ ਕੇ ਮੰਗਾ ਲਓ, ਇਹਨੇ ਆਖਿਆ ਜੀ ਮੰਗਾ ਲੈਂਦੇ ਹਾਂ ਪਕੜ ਕੇ, ਪਰ ਇਹ ਨਹੀਂ ਵਿਚਾਰ ਕੀਤੀ ਵੀ ਜਿਹੜੇ ਮਹਾਂਪੁਰਖ ਸਾਧੂ ਹੁੰਦੇ ਨੇ ਉਹ ਫੜਨ ਨਾਲ ਨਹੀਂ ਰੀਝਦੇ, ਵੀ ਉਹਨਾਂ ਨੂੰ ਫੜ ਕੇ ਧੱਕੇ ਨਾਲ ਮੰਗਾਈਏ, ਉੱਦਾਂ ਨਹੀਂ ਰੀਝਦੇ, ਉਹ ਰੀਝਦੇ ਨੇ ਸੇਵਾ ਕੀਤਿਆਂ ਅਤੇ ਬੇਨਤੀ ਕੀਤਿਆਂ, ਇਹ ਵਿਚਾਰ ਨਹੀਂ ਕੀਤੀ ਨਵਾਬ ਨੇ। ਮਲਕ ਭਾਗੋ ਨੇ ਕਿਹਾ ਜੀ ਫੜ ਕੇ ਮੰਗਾ ਲਓ, ਉਸੇ ਤਰ੍ਹਾਂ ਹੀ ਇਹਨੇ ਕਿਹਾ ਜੀ ਬਿਲਕੁਲ ਇਸੇ ਤਰ੍ਹਾਂ ਹੀ ਕਰਦੇ, ਇਹਨੇ ਕੋਈ ਵਿਚਾਰ ਨਹੀਂ ਕੀਤੀ ਕਿ ਮਹਾਂਪੁਰਖ ਸਾਧੂ ਜਿਹੜੇ ਨੇ ਉਹ ਸੇਵਾ ਕੀਤਿਆਂ ਪ੍ਰਸੰਨ ਹੁੰਦੇ ਨੇ, ਨਾ ਕਿ ਜ਼ਬਰਦਸਤੀ ਫੜ ਕੇ ਲਿਆਂਦਿਆਂ।
ਚੋ ਪਈ ਸੁਣ ਪਠਾਨ ਨੇ ਮਨ ਜੀ ਪਠਾਏ ਲਾਲੋ ਸਦਨ ਦਿਸ਼ਾ ਸੋ ਆਏ।
ਇਹ ਸੁਣ ਕੇ ਪਠਾਨ ਨੇ ਉਸੇ ਵੇਲੇ ਆਪਣੇ ਸਿਪਾਹੀ ਭੇਜੇ ਵੀ ਜਾਓ ਜਿੱਥੇ ਹੈਣ, ਕਹਿੰਦੇ ਜੀ ਲਾਲੋ ਦੇ ਘਰ ਨੇ। ਕਹਿੰਦੇ ਸਿਪਾਹੀ ਉਸੇ ਵੇਲੇ ਪਠਾਨ ਦੇ ਭੇਜੇ ਹੋਏ ਭਾਈ ਲਾਲੋ ਦੇ ਘਰ ਵੱਲ ਆਏ ਜਿੱਥੇ ਭਾਈ ਲਾਲੋ ਦਾ ਘਰ ਹੈ।
ਗਮਨੇ ਹੁਤੇ ਤਬੈ ਉਦਿਆਨਾ ਕਮਲ ਨੈਣ ਸ਼੍ਰੀ ਗੁਰੂ ਗਤ ਦੈਨਾ।
ਸਤਿਗੁਰੂ ਜੀ ਜਦੋਂ ਦਿਨ ਚੜ੍ਹਦਾ ਸੀ ਤੇ ਬਾਹਰ ਨੂੰ ਜੰਗਲ 'ਚ ਚਲੇ ਜਾਂਦੇ ਸੀ, ਉਦਿਆਨ 'ਚ ਜਾ ਕੇ ਇਕਾਂਤ 'ਚ ਬੈਠ ਜਾਣਾ, ਤੇ ਮਹਾਰਾਜ ਜੀ ਨੂੰ ਲੈਣ ਵਾਸਤੇ ਜਦੋਂ ਸਿਪਾਹੀ ਲਾਲੋ ਦੇ ਘਰ ਪਹੁੰਚੇ ਤੇ ਵੇਖਿਆ ਕਿ ਸਤਿਗੁਰੂ ਜੀ ਬਾਹਰ ਉਦਿਆਨ ਵੱਲ ਜੰਗਲ ਵੱਲ ਗਏ ਹੋਏ, ਮੁਕਤੀਦਾਤੇ ਪਾਤਸ਼ਾਹ ਉੱਧਰ ਬੈਠੇ ਹੋਏ ਨੇ।
ਕਹਿ ਕਿ ਚਲੋ ਪਵਾਲ ਬੁਲਾਏ ਕਰੋ ਨੈ ਨਾਏ ਤੋਂ ਗਹਿ ਲੈ ਜਾਏ।
ਭਾਲ ਕਰਦਿਆਂ ਇੱਥੇ ਜੰਗਲ ਵਿੱਚ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਕੋਲ ਆ ਗਏ, ਅੱਗੇ ਸਤਿਗੁਰੂ ਜੀ ਚੌਂਕੜਾ ਮਾਰਿਆ, ਪਦਮ ਆਸਣ ਲਾਈ ਬੈਠੇ, ਸਿਪਾਹੀ ਆ ਗਏ। ਕਹਿੰਦੇ ਜੀ ਚਲੋ ਤੁਹਾਨੂੰ ਸਾਡੇ ਨਗਰ ਦੇ ਨਵਾਬ ਨੇ ਬੁਲਾਇਆ, ਆਪੇ ਚੱਲੋਗੇ ਠੀਕ ਆ, ਨਹੀਂ ਤਾਂ ਫੜ ਕੇ ਲੈ ਜਾਂਗੇ। ਇਹੀ ਸ਼ਬਦ ਆ ਕੇ ਕਹੇ ਕਿ ਜੇ ਤੁਹਾਨੂੰ ਸਾਡੇ ਨਵਾਬ ਸਾਹਿਬ ਨੇ ਬੁਲਾਇਆ, ਜੇ ਚੱਲੋਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਪਕੜ ਕੇ ਲੈ ਜਾਂਗੇ। ਇੱਦਾਂ ਸਿਪਾਹੀਆਂ ਨੇ ਆ ਕੇ ਇਹ ਸ਼ਬਦ ਇਹ ਬੋਲ ਮਹਾਰਾਜ ਜੀ ਨੂੰ ਕਹੇ,
ਕਮਲ ਬਦਨ ਸੁਣ ਕਰ ਤੇ ਬਾਨੀ ਗਮਨੇ ਸੰਗ ਨਿਰਿਪਤ ਇਸ ਥਾਨੀ।
ਕਮਲ ਬਦਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹਨਾਂ ਦੀ ਅਲਪਗਤਾ ਸੀ ਨਾ, ਬੁੱਧੀ ਨਹੀਂ, ਜਿਸ ਦੀ ਜਿੰਨੀ ਬੁੱਧੀ ਹੁੰਦੀ ਆ ਉਹਨੇ ਓਨੇ ਕੁ ਸ਼ਬਦ ਕਹਿਣੇ ਹੁੰਦੇ, ਜਿਹਦੀ ਅਕਲ ਵਿੱਚ ਮਤ ਵਿੱਚ ਸ਼ਬਦ ਹੀ ਇੰਨੇ ਸਨ। ਇਹੀ ਕਹਿਣਾ ਉਹਨਾਂ ਨੂੰ ਮਹਾਂਪੁਰਖਾਂ ਫਕੀਰਾਂ ਦੇ ਕੋਈ ਅਦਬ ਸਤਿਕਾਰ ਦਾ ਪਤਾ ਹੀ ਨਹੀਂ ਸੀ। ਸਤਿਗੁਰੂ ਜੀ ਵੀ ਅੱਗੋਂ ਕੁਝ ਨਹੀਂ ਬੋਲੇ, ਮੁਕਤੀ ਦਾਤੇ ਪਾਤਸ਼ਾਹ ਉੱਠੇ, ਉੱਠ ਕੇ ਇਹਨਾਂ ਦੇ ਨਾਲ ਟੁਰ ਪਏ ਉਸ ਥਾਂ 'ਤੇ ਜਿੱਥੇ ਨਗਰ ਏਵਨਾਬਾਦ ਦਾ ਨਵਾਬ ਬੈਠਾ ਸੀ, ਰਾਜਾ ਬੈਠਾ ਸੀ, ਇਹਦੀ ਸਭਾ ਲੱਗੀ ਹੋਈ ਸੀ। ਉੱਥੇ ਜਗਤ ਗੁਰੂ ਪਾਤਸ਼ਾਹ ਜੀ ਚੱਲ ਕੇ ਗਏ,
ਵੈਸੇ ਨਿਕਟ ਜਾਏ ਜਗਤੇਸ਼ਾ ਬੋਲਿਓ ਦਰਸ ਬਿਲੋਕ ਨਰੇਸ਼ਾ।
ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਰਾਜੇ ਦੀ ਸਭਾ 'ਚ ਗਏ, ਜਾ ਕੇ ਦੀ ਸਭਾ ਵਿੱਚ ਬੈਠ ਗਏ। ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਰੂਪ ਵੱਲ ਨਵਾਬ ਨੇ ਵੇਖਿਆ, ਸਾਹਿਬਾਂ ਦੇ ਸਰੂਪ ਵੱਲ ਨਵਾਬ ਨੇ ਤੱਕਿਆ ਅਤੇ ਤੱਕਦਿਆਂ ਬੋਲਿਆ, ਉਸ ਵੇਲੇ ਕਹਿਣ ਲੱਗਾ,
ਭੋ ਫਕੀਰ ਮਮ ਸੁਤ ਕੋ ਰੋਗੋ ਦਿਓ ਗਵਾਏ ਕਰੋ ਨੇ ਸੋਗੋ।
ਅੱਗੋਂ ਨਵਾਬ ਦੀ ਮੱਤ 'ਤੇ ਵੇਖੋ ਕੈਸਾ ਪੜਦਾ ਪਾਇਆ ਮਲਕ ਭਾਗੋ ਨੇ, ਭੁੱਲੀ ਗਿਆ ਵੀ ਕਿਸੇ ਸਾਧੂ ਨੂੰ ਕਿਵੇਂ ਬੇਨਤੀ ਕਰੀਦੀ ਹੈ। ਕਹਿਣ ਲੱਗਾ, ਜੀ ਮੇਰੇ ਪੁੱਤਰ ਨੂੰ ਰੋਗ ਹੈ, ਪਤਾ ਨਹੀਂ ਕੈਸਾ, ਉਹ ਬੇਸੁੱਧ ਹੋ ਕੇ ਪਿਆ ਮੁਰਦਿਆਂ ਦੇ ਸਮਾਨ, ਉਹਦੇ ਸਰੀਰ 'ਚ ਸਾਹ ਤਾਂ ਚੱਲਦੇ ਨੇ ਪਰ ਸਰੀਰ ਦੀ ਕਿਰਿਆ ਕੋਈ ਨਹੀਂ ਉਹ ਕਰ ਸਕਦਾ, ਪਤਾ ਨਹੀਂ ਉਹਨੂੰ ਕੈਸਾ ਰੋਗ ਲੱਗਾ ਹੈ, ਅਤੇ ਤੁਸੀਂ ਮੇਰੇ ਪੁੱਤਰ ਦਾ ਰੋਗ ਦੂਰ ਕਰ ਦਿਓ, ਉਹਦੇ ਰੋਗ ਦੀ ਨਿਵਿਰਤੀ ਕਰ ਦਿਓ। ਸੁਣਿਆ ਤੁਸੀਂ ਕਰਾਮਾਤੀ ਹੋ, ਅਜਮਤੀ ਹੋ, ਆਪਣੀ ਕਲਾ ਵਿਖਾਓ, ਆਪਣੀ ਕੋਈ ਅਜਮਤ ਵਿਖਾਓ ਅਤੇ ਮੇਰੇ ਪੁੱਤਰ ਨੂੰ ਅਰੋਗ ਕਰ ਦਿਓ, ਰੋਗ ਤੋਂ ਰਹਿਤ ਕਰ ਦਿਓ।
ਨਾ ਤਾਂ ਰੱਖੋ ਮੈਂ ਕੈਦ ਮਝਾਰਾ, ਨਾ ਛੋਡੋ ਨਾ ਦਿਓ ਆਹਾਰਾ।
ਕਹਿੰਦਾ ਜੇ ਮੇਰੇ ਪੁੱਤਰ ਦਾ ਰੋਗ ਤੁਸੀਂ ਨਾ ਠੀਕ ਕੀਤਾ ਤੇ ਫਿਰ ਮੈਂ ਤੁਹਾਨੂੰ ਕੈਦ ਖਾਨੇ 'ਚ ਕੈਦੀ ਬਣਾ ਕੇ ਰੱਖਾਂਗਾ, ਨਾ ਛੱਡਾਂਗਾ ਅਤੇ ਨਾ ਹੀ ਖਾਣ ਨੂੰ ਭੋਜਨ ਦਿਆਂਗਾ। ਕਹਿ ਵੀ ਕਿਸ ਤਰ੍ਹਾਂ ਰਿਹਾ, ਹੁਕਮ ਦੁਨੀਆਂ 'ਤੇ ਚੱਲ ਸਕਦਾ ਹੈ ਪਰ ਇੱਥੇ ਸਤਿਗੁਰੂ ਜੀ ਫਕੀਰੀ ਲਿਬਾਸ 'ਚ ਹਨ ਤਾਂ ਆਪ ਪਰਮੇਸ਼ਵਰ, ਪਰ ਇੱਥੇ ਫਕੀਰੀ ਲਿਬਾਸ ਵਿੱਚ ਫਕੀਰ ਬਣ ਕੇ ਆਏ ਨੇ, ਇੱਕ ਫਕੀਰ 'ਤੇ ਹੁਕਮ ਨਹੀਂ ਚੱਲ ਸਕਦਾ। ਕਹਿਣ ਲੱਗਾ ਜੀ ਜੇ ਤੁਸੀਂ ਇਹ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਕੈਦ ਖਾਨੇ 'ਚ ਕੈਦੀ ਬਣਾਵਾਂਗਾ, ਨਾ ਛੱਡਾਂਗਾ ਅਤੇ ਨਾ ਹੀ ਖਾਣ ਨੂੰ ਭੋਜਨ ਦਿਆਂਗਾ।
ਸੁਣ ਬੋਲੇ ਸ਼੍ਰੀ ਨਾਨਕ ਬਚਨਾ, ਤੂੰ ਪਾਵੋ ਬੰਦ ਮੈਂ ਪਚਨਾ।
ਸੁਣ ਕੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਨਵਾਬ ਸਾਹਿਬ ਤੁਸੀਂ ਮੂੰਹ ਵਿੱਚ ਬੰਨੇ ਹੋਏ ਬੋਲ ਰਹੇ ਹੋ, ਇਹ ਜਿਹੜੀ ਸ਼ਬਦਾਵਲੀ ਤੁਸੀਂ ਆਪਣੇ ਮੂੰਹ ਕਹਿ ਰਹੇ ਹੋ ਨਾ, ਮੋਹ ਦੇ ਬੰਧਨ 'ਚ ਪੈ ਕੇ ਪਚੇ ਹੋਏ ਹੋ ਅਤੇ ਮੋਹ ਦੇ ਬੰਧਨ ਵਿੱਚ ਹੋ ਕੇ ਤੁਸੀਂ ਬੋਲ ਰਹੇ ਹੋ।
ਜਿਸ ਕੋ ਹਤਨ ਚੈਤ ਹੋ ਰੋਗੋ ਸੋ ਤੂੰ ਪਹੁੰਚਤ ਭਾਈ ਅਮ ਲੋਗੋ।
ਆਖੋ ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਨਵਾਬ ਸਾਹਿਬ ਜਿਹਦਾ ਰੋਗ ਦੂਰ ਕਰਨ ਵਾਸਤੇ ਕਹਿ ਰਹੇ ਹੋ ਨਾ, ਉਹ ਤਾਂ ਯਮ ਲੋਕ ਪਹੁੰਚ ਵੀ ਚੁੱਕਾ ਹੈ, ਉਹ ਤਾਂ ਮਰ ਚੁੱਕਾ ਹੈ, ਆਪਣੇ ਘਰ 'ਚ ਖਬਰ ਤਾਂ ਮੰਗਾ। ਜਿਹਦੇ ਰੋਗ ਦੀ ਨਿਵਿਰਤੀ ਵਾਸਤੇ ਤੂੰ ਕਹਿ ਰਿਹਾ, ਉਹ ਤਾਂ ਯਮ ਲੋਕ ਪਹੁੰਚ ਚੁੱਕਾ ਹੈ, ਉਹ ਤਾਂ ਮ੍ਰਿਤੂ ਵਸ ਹੋ ਚੁੱਕਾ।
ਸੁਧਨ ਕੇਤ ਕੀ ਲਿਓ ਮੰਗਾਏ, ਨਿਕਟ ਬੈਠ ਕਿਉਂ ਗਾਲ ਬਜਾਏ।
ਘਰ ਦੀ ਖਬਰ ਤਾਂ ਮੰਗਾ, ਪਿੱਛੋਂ ਪੁੱਛ ਤਾਂ ਸਹੀ ਭੇਜ ਕੇ ਕਿਸੇ ਨੂੰ ਵੀ ਘਰ 'ਚ ਹੋਇਆ ਕੀ ਆ ਤੇਰੇ, ਤੂੰ ਤਾਂ ਇੱਥੇ ਸਭਾ 'ਚ ਬੈਠਾ ਅਤੇ ਇੱਥੇ ਬੈਠਾ ਸਾਡੇ ਕੋਲ ਕਬੋਲ ਬੋਲ ਰਿਹਾ, ਆਪਣੇ ਘਰ ਦੀ ਖਬਰ ਸਾਰ ਮੰਗਾ ਵੀ ਉੱਥੇ ਕੀ ਕੁਝ ਹੋਇਆ।
ਸੁਣ ਬਿਸਮਤ ਕਰ ਨਰਕੋ ਭੇਜਿਆ, ਹਿਰਦੈ ਪੀਰ ਜਨ ਫਟਤ ਕਲੇਜਾ।
ਮਹਾਰਾਜ ਜੀ ਦੇ ਬਚਨ ਸੁਣਦਿਆਂ ਨਵਾਬ ਪੀੜਾ ਸਹਿਤ ਹੋ ਗਿਆ, ਕਲੇਜਾ ਪਾੜ ਗਿਆ ਦਰਦ ਦੇ ਨਾਲ, ਹੈਰਾਨ ਹੋਇਆ ਵੀ ਇਹ ਕੀ ਕਹਿ ਰਹੇ ਨੇ। ਉਸੇ ਵੇਲੇ ਕਹਿੰਦੇ ਪੀੜ ਕਰਕੇ ਇਸ ਨਵਾਬ ਦਾ ਕਲੇਜਾ ਪਾੜਦਾ ਹੈ, ਬੜਾ ਦੁਖੀ ਹੋ ਰਿਹਾ।
ਇਤਨੇ ਮੈਂ ਮਾਨਵ ਤੈ ਆਵਾ, ਮ੍ਰਿਤ ਭਏ ਕੋ ਬਚਨ ਸੁਣਾਵਾ।
ਬੰਦਾ ਭੇਜਿਆ ਸੀ ਆਪਣੇ ਮਹਿਲ ਚ, ਛੇਤੀ ਨਾਲ ਵਾਪਸ ਆਇਆ ਤੇ ਆ ਕੇ ਉਹਨੇ ਆਖਿਆ, ਨਵਾਬ ਸਾਹਿਬ ਤੁਹਾਡਾ ਪੁੱਤਰ ਹੁਣ ਨਹੀਂ ਰਿਹਾ ਇਸ ਦੁਨੀਆਂ ਚ, ਉਹ ਮੌਤ ਵੱਸ ਹੋ ਚੁੱਕਾ ਹੈ, ਮ੍ਰਿਤਕ ਹੋ ਚੁੱਕਾ ਹੈ। ਉਹਦੇ ਮੌਤ ਦੀ, ਉਹਦੇ ਮਰਨ ਦੀ ਖਬਰ ਆ ਕੇ ਉਸ ਸਿਪਾਹੀ ਨੇ ਨਵਾਬ ਨੂੰ ਸੁਣਾਈ।
ਸੁਣਤ ਪਇਓ ਸੋ ਬਿਕਲ ਨਰੇਸ਼ਾ, ਉੱਠ ਆਏ ਸ਼੍ਰੀ ਪ੍ਰਭ ਜਗਤੇਸ਼ਾ।
ਨਵਾਬ ਦੇ ਕੋਲ ਤਾਂ ਰੋਣੇ ਪਿੱਟਣੇ ਸ਼ੁਰੂ ਹੋ ਗਏ, ਬੇਸੁੱਧ ਹੋ ਕੇ ਜ਼ਮੀਨ 'ਤੇ ਡਿੱਗ ਪਿਆ, ਕੁਰਲਾ ਰਹੇ ਨੇ। ਇੱਧਰ ਜਗਤ ਦੇ ਮਾਲਕ ਸਤਿਗੁਰੂ ਜੀ ਨੇ ਵੇਖਿਆ ਅਤੇ ਵੇਖ ਕੇ ਸਾਹਿਬ ਜੀ ਉੱਥੋਂ ਉੱਠ ਕੇ ਵਾਪਸ ਚੱਲ ਆਏ। ਇਹ ਤਾਂ ਅਟੱਲ ਸੱਚਾਈ ਹੈ, ਮਰਨਾ ਤਾਂ ਹੈ ਹੀ ਹੈ। ਅਤੇ ਗਰੀਬ ਨਵਾਬ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੋਂ ਉੱਠੇ, ਉੱਠ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਵਾਪਸ ਚੱਲ ਆਏ।
ਸਹਿਜ ਸੁਭਾਏ ਗਏ ਉਦਿਆਨਾ, ਕਿਉਂ ਹਨ ਜਿਨ ਮਾਨੀ ਮਾਨਾ।
ਸਹਿਜ ਸੁਭਾਏ ਸੁੱਤੇ ਸਿੱਧ ਮਹਾਰਾਜ ਜੀ ਫੇਰ ਵਾਪਸ ਬਾਹਰ ਉਦਿਆਨ 'ਚ, ਜੰਗਲ 'ਚ ਆ ਗਏ ਵਾਪਸ। ਅਤੇ ਉਦਿਆਨ ਵਿੱਚ ਹੀ ਆ ਗਏ ਐਸੇ ਸਾਹਿਬ ਜੀ ਜਿਨ੍ਹਾਂ ਵੱਡੇ ਵੱਡੇ ਮਾਨੀਆਂ ਦੇ ਮਾਣ ਤੋੜ ਦਿੱਤੇ ਨੇ, ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਤੋੜ ਸੁੱਟੇ ਨੇ। ਐਸੇ ਗਰੀਬ ਨਵਾਜ ਪਾਤਸ਼ਾਹ ਸੁੱਤੇ ਸਿੱਧ ਸੁਭਾਵਕ ਵਾਪਸ ਫੇਰ ਉਦਿਆਨ 'ਚ ਆ ਗਏ ਨੇ।
ਇਸ ਪ੍ਰਕਾਰ ਤੈ ਸਮਾਂ ਬਿਤਾਵਾ, ਜਨ ਦੁੱਖ ਬਨ ਕੋ ਜੋ ਗੁਰ ਦਾਵਾ।
ਇਸ ਪ੍ਰਕਾਰ ਗਰੀਬ ਨਵਾਜ ਪਾਤਸ਼ਾਹ ਜੀ ਕੁਝ ਸਮਾਂ ਹੋਰ ਬਤੀਤ ਕੀਤਾ ਏਮਨਾਬਾਦ ਨਗਰ ਵਿੱਚ। ਐਸੇ ਸਾਹਿਬ ਜਿਹੜੇ ਆਪਣੇ ਸੇਵਕਾਂ ਦੇ ਦੁੱਖ ਰੂਪੀ ਜੰਗਲ ਨੂੰ ਦਾਵਾ ਅੱਗ ਵਾਂਗੂ ਸਾੜ ਦੇਣ ਵਾਲੇ ਨੇ, ਜਿਵੇਂ ਜੰਗਲ 'ਚ ਦਾਵਾ ਅੱਗ ਲੱਗਦੀ ਅਤੇ ਜੰਗਲ ਸੜ ਕੇ ਸਵਾਹ ਹੋ ਜਾਂਦਾ ਨਾ, ਇੱਦਾਂ ਮੇਰੇ ਪਾਤਸ਼ਾਹ ਆਪਣਿਆਂ ਜਨਾ ਸੇਵਕਾਂ ਦੇ ਦੁੱਖਾਂ ਦੀ, ਉਸ ਜੰਗਲ ਦੀ ਲੱਕੜ ਨੂੰ ਦਾਵਾ ਅਗਨੀ ਵਾਂਗੂ ਸਾੜ ਕੇ ਦੂਰ ਕਰ ਦੇਣ ਵਾਲੇ ਨੇ।
ਲਾਲੋ ਆਲੀਆ ਰਹਿਣ ਗੁਜ਼ਾਰੇ, ਪੋਰ ਹੋਤੀ ਉਦਿਆਨ ਪਧਾਰੇ।
ਰਾਤ ਹੁੰਦੀ ਆ ਤਾਂ ਮੇਰੇ ਪਾਤਸ਼ਾਹ ਜੀ ਮਹਾਰਾਜ ਭਾਈ ਲਾਲੋ ਦੇ ਘਰ ਵਾਪਸ ਆ ਜਾਂਦੇ ਨੇ, ਅਤੇ ਦਿਨ ਸਮੇਂ ਬਾਹਰ ਬਨ ਵਿੱਚ ਹੀ, ਜੰਗਲ ਵਿੱਚ ਇਕਾਂਤ ਵਿੱਚ ਹੀ ਸਤਿਗੁਰੂ ਜੀ ਬਤੀਤ ਕਰਦੇ ਹਨ।
ਦੋਏ ਰਾ ਪਦ ਪੰਕਜ ਕੀ ਪਾਤ ਪਰ ਪਰਮ ਮਨੋਗ ਪਰਾਗ।
ਧੰਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ, ਉਹਨਾਂ ਚਰਨ ਕਮਲਾਂ ਦੀ ਜਿਹੜੀ ਰਜ ਧੂੜ ਹੈ, ਕਹਿੰਦੇ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਪਰਾਗ ਹੁੰਦਾ ਨਾ, ਅਤੇ ਉਸ ਪਰਾਗ ਨੂੰ ਭੌਰਾ ਜਾ ਕੇ ਰਸ ਦੇ ਨਾਲ ਖਾਂਦਾ ਅਤੇ ਖਾ ਕੇ ਆਪਣੀ ਉਧਰ ਪੂਰਤੀ ਕਰਦਾ ਹੈ, ਕਹਿੰਦੇ ਇਸੇ ਤਰ੍ਹਾਂ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਜਿਹੜੀ ਧੂੜ ਹੈ, ਖਾਕ ਹੈ, ਉਹ ਬੜੀ ਸ੍ਰੇਸ਼ਟ ਪਰਾਗ ਦੇ ਸਮਾਨ ਹੈ।
ਨਿਜ ਮਨ ਮਦ ਲੁਭਾਏ ਕੈ ਕਹੋ ਕਥਾ ਅਨੁਰਾਗ।
ਜਿਵੇਂ ਉਸ ਪਰਾਗ ਦੇ ਉੱਤੇ ਭੌਰਾ ਮੰਡਰਾਉਂਦਾ ਨਾ, ਉਸ ਪਰਾਗ ਦੇ ਨਾਲ ਹੀ ਲੁਭਾਏ ਮਨ ਹੋ ਕੇ ਉੱਥੇ ਹੀ ਰਹਿੰਦਾ, ਕਹਿੰਦੇ ਇੱਦਾਂ ਮੈਂ ਆਪਣੇ ਮਨ ਨੂੰ ਭੌਰਾ ਬਣਾ ਕੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੀ ਧੂੜ ਦੀ ਟੇਕ ਲੈ ਕੇ ਆਪਣੇ ਸਵਾਮੀ ਦੀ, ਆਪਣੇ ਮਾਲਕ ਦੀ, ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਪਵਿੱਤਰ ਕਥਾ ਨੂੰ ਕਹਿੰਦਾ ਹਾਂ, ਅਨੁਰਾਗ ਸਹਿਤ ਪ੍ਰੇਮ ਸਹਿਤ ਸੁਣਾਉਂਦਾ ਹਾਂ।
ਜੋ ਪਈ ਬਾਲਾ ਕਹਿਤ ਸੁਨਤ ਸ਼੍ਰੀ ਅੰਗਦ, ਸ਼੍ਰੀ ਗੁਰ ਕਥਾ ਦੇਵ ਦੇ ਸੰਬਤ।
ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਔਰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਇਹ ਕਥਾ ਸੁਣ ਰਹੇ ਨੇ। ਐਸੀ ਕਥਾ ਜਿਸ ਨੂੰ ਸੁਣ ਕੇ ਦੈਵੀ ਸੰਪਦਾ ਪ੍ਰਾਪਤ ਹੁੰਦੀ ਹੈ, ਜਿਸ ਨੂੰ ਸੁਣ ਕੇ ਸ਼ੁਭ ਗੁਣ ਪ੍ਰਾਪਤ ਹੁੰਦੇ ਹਨ, ਐਸੀ ਕਥਾ ਗੁਰੂ ਅੰਗਦ ਸਾਹਿਬ ਜੀ ਸੁਣਦੇ ਹਨ।
ਤ੍ਰਿਪਤ ਨਾਉਤ ਸ਼ਰਵਨ ਪੁੱਟ ਪੀਏ, ਜੇ ਨਾਨਕ ਅਸਥਾਨੀ ਥੀਏ।
ਗੁਰੂ ਅੰਗਦ ਸਾਹਿਬ ਜਦੋਂ ਇਹ ਕਥਾ ਸੁਣਦੇ, ਸੁਣ ਸੁਣ ਕੇ ਕਹਿੰਦੇ ਰੱਜਦੇ ਨਹੀਂ, ਕੰਨਾਂ ਰੂਪੀ ਡੋਨਿਆਂ ਨਾਲ ਗੁਰੂ ਸਾਹਿਬ ਜੀ ਦੀ ਕਥਾ ਦਾ ਅੰਮ੍ਰਿਤ ਪੀਵੀ ਜਾਂਦੇ ਨੇ। ਭਾਈ ਬਾਲੇ ਨੂੰ ਕਹਿੰਦੇ ਸੁਣਾਈ ਚੱਲੋ ਮੇਰੇ ਸਾਹਿਬ ਦੀ ਕਥਾ, ਬੜੀ ਪਿਆਰੀ ਮਿੱਠੀ ਕਥਾ ਹੈ ਗਰੀਬ ਨਵਾਜ ਜੀ ਦੀ, ਸੁਣਾਈ ਚੱਲੋ। ਅਤੇ ਕੰਨਾਂ ਰੂਪੀ ਡੋਨਿਆਂ ਨਾਲ ਪੀਵੀ ਜਾਂਦੇ ਨੇ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ 'ਤੇ ਆਪ ਗੱਦੀ 'ਤੇ ਮਾਲਕ ਬਣ ਕੇ ਬੈਠੇ ਨੇ।
ਬਿਦਤ ਨਾ ਕਰਤ ਕਲਾ ਜਿਨ ਗੋਈ, ਸੁਣੈ ਅਜਾਨ ਸਮਾਨੰਗ ਸੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੇਅੰਤ ਕਲਾਵਾਂ ਦੇ ਮਾਲਕ, ਗੁਰੂ ਨਾਨਕ ਸਾਹਿਬ ਦੀ ਸਾਰੀ ਸ਼ਕਤੀ ਅੰਦਰ ਹੈ, ਪਰ ਮਹਾਰਾਜ ਜੀ ਨੇ ਆਪਣੀ ਕੋਈ ਵੀ ਕਲਾ ਪ੍ਰਗਟ ਨਹੀਂ ਕੀਤੀ। ਗੁਰੂ ਅੰਗਦ ਸਾਹਿਬ ਨੇ ਅਜਰ ਨੂੰ ਜਰਨ ਦੀ ਕਮਾਲ ਸੀ, ਅਜਰ ਨੂੰ ਜਰਨ ਵਿੱਚ ਮਹਾਨ ਮਹਾਰਾਜ ਗੁਰੂ ਅੰਗਦ ਸਾਹਿਬ। ਅਤੇ ਜਿਵੇਂ ਕੋਈ ਅਣਜਾਣ ਜਿਹਾ ਬੰਦਾ ਸੁਣਦਾ ਨਾ, ਇੱਦਾਂ ਅਣਜਾਣ ਜੇ ਬਣੇ ਬਹਿ ਕੇ ਭਾਈ ਬਾਲੇ ਕੋਲੋਂ ਸੁਣਦੇ, ਸੁਣਾਓ ਮੇਰੇ ਪ੍ਰੀਤਮ ਦੀ ਕਥਾ, ਮੇਰੇ ਪਿਆਰੇ ਦੀ ਕਹਾਣੀ ਸੁਣਾਓ। ਕਹਿੰਦੇ ਇਸ ਤਰ੍ਹਾਂ ਅਣਜਾਣ ਬਣ ਕੇ ਜਿਵੇਂ ਅਣਜਾਣ ਵਿਅਕਤੀ ਸੁਣਦੇ, ਇਸ ਤਰ੍ਹਾਂ ਮਹਾਰਾਜ ਜੀ ਸੁਣਦੇ ਨੇ।
ਤਿਰਕਾ ਲਗਦਰ ਸੀ ਸਭ ਜਾਣੈ, ਗੁਪਤ ਬਿਦਤ ਨਿਜ ਹਿਰਦੈ ਪਛਾਣੈ।
ਹਾਲਾਂਕਿ ਸਤਿਗੁਰੂ ਜੀ ਤਿੰਨਾਂ ਕਾਲਾਂ ਦੇ ਗਿਆਤਾ ਤੇ ਸਾਖੀ ਨੇ, ਗੁਪਤ ਪ੍ਰਗਟ ਸਭ ਕੁਝ ਜਾਣਦੇ ਨੇ ਕੀ ਹੋਇਆ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਆਪ ਹੀ ਤਾਂ ਕੀਤਾ, ਪਹਿਲੇ ਜਾਮੇ 'ਚ ਵੀ ਆਪ ਹੀ ਨੇ, ਦੂਜੇ ਵਿੱਚ ਵੀ ਆਪ ਹੀ ਨੇ। ਹਾਲਾਂਕਿ ਸਭ ਕੁਝ ਜਾਣਦੇ ਨੇ, ਬਿਦਤ ਗੁਪਤ ਸਭ ਕੁਝ ਮਹਾਰਾਜ ਜੀ ਨੂੰ ਗਿਆਤ ਹੈ ਔਰ ਸਰਬ ਦੇ ਸਾਕਸ਼ੀ ਹਨ।
ਜਿਉਂ ਸਾਂਗੀ ਬੋ ਬੇਕ ਕਰੇ, ਇੱਕ ਜੋਤ ਦਸ ਰੂਪ ਧਰੇ।
ਖਾਲਸਾ ਜੀ, ਜਿਵੇਂ ਕੋਈ ਸਾਂਗੀ ਹੁੰਦਾ ਨਾ, ਉਹ ਵੱਖੋ ਵੱਖਰੇ ਭੇਸ ਬਣਾ ਲੈਂਦਾ, ਕਦੇ ਕੁਝ ਬਣ ਜਾਂਦਾ, ਕਦੇ ਕੁਝ ਬਣ ਜਾਂਦਾ, ਪਰ ਅੰਦਰ ਤਾਂ ਇੱਕੋ ਹੀ ਹੁੰਦਾ ਨਾ। ਕਹਿੰਦੇ ਇੱਦਾਂ ਦਸ ਜਾਮਿਆਂ ਵਿੱਚ ਵਰਤੇ, ਪਰ ਜੋਤ ਅੰਦਰ ਇੱਕੋ ਹੀ ਚੱਲਦੀ ਰਹੀ।
ਆਪਣਾ ਆਪ ਨਾ ਕਬੈ ਜਨਾਇਓ, ਭਗਤ ਰੂਪ ਥਰ ਭਗਤ ਕਹਾਇਓ।
ਆਪਣਾ ਆਪ ਨਹੀਂ ਜਣਾਇਆ ਗੁਰੂ ਅੰਗਦ ਸਾਹਿਬ ਨੇ, ਭਗਤੀ ਦਾ ਰੂਪ ਬਣ ਕੇ ਦਾਸ ਬਣ ਕੇ ਹੀ ਰਹੇ। ਕਦੇ ਨਹੀਂ ਆਖਿਆ ਅਸੀਂ ਪਰਮੇਸ਼ਵਰ ਹਾਂ, ਕਦੇ ਨਹੀਂ ਆਖਿਆ ਅਸੀਂ ਅਕਾਲ ਪੁਰਖ ਹਾਂ। ਆਪ ਅਕਾਲ ਪੁਰਖ ਦੇ ਭਗਤ ਬਣ ਕੇ, ਦਾਸ ਬਣ ਕੇ ਸੰਸਾਰ ਵਿੱਚ ਵਿਚਰੇ।
ਦੋਏਰਾ ਸਾਂਗੀ ਪਾਚਲ ਬੇਕ ਕੋ ਕਬ ਨਾ ਬਤਾਵੇ ਸੋਏ।
ਖਾਲਸਾ ਜੀ, ਜਿਵੇਂ ਇੱਕ ਸਾਂਗੀ ਹੁੰਦਾ ਨਾ, ਭੇਖ ਬਦਾਉਣ ਵਾਲਾ, ਬਦਲਣ ਵਾਲਾ, ਜਿਹੜਾ ਭੇਸ ਉਹਨੇ ਪਹਿਲਾਂ ਬਣਾਇਆ ਹੁੰਦਾ, ਅੱਗੇ ਦੂਸਰਾ ਬਣਾ ਲਵੇ ਤਾਂ ਉਹ ਪਿਛਲੇ ਬਾਰੇ ਨਹੀਂ ਦੱਸਦਾ ਵੀ ਉਦੋਂ ਵੀ ਮੈਂ ਸੀ। ਉਹ ਆਪਣਾ ਭੇਖ ਜਿਹੜਾ ਹੈ ਉਹ ਬਦਲਦਾ ਰਹਿੰਦਾ। ਇਹ ਸਵਾਂਗੀ ਦੀ ਹਾਲਤ ਹੁੰਦੀ ਹੈ।
ਬੇਕ ਤਰੇ ਜਸ ਕ੍ਰਿਤ ਤਸ ਇਹ ਜਾਣੈ ਸਭ ਕੋਈ।
ਉਹ ਸਵਾਂਗੀ ਜਿਹੋ ਜਿਹਾ ਵੇਖ ਬਣਾਉਂਦਾ, ਫਿਰ ਕੰਮ ਵੀ ਅੱਗੋਂ ਉਹੋ ਜਿਹੇ ਵੇਖ ਵਾਲੇ ਕਰਦਾ। ਵੇਖਦਿਆਂ ਵੇਖਦਿਆਂ ਕੁਝ ਬਣ ਜਾਂਦਾ, ਵੇਖਦਿਆਂ ਵੇਖਦਿਆਂ ਕੁਝ ਬਣ ਜਾਂਦਾ, ਔਰ ਉਹ ਜਿਹੋ ਜਿਹਾ ਵੇਸ ਬਣਾਉਂਦਾ ਅੱਗੋਂ ਕੰਮ ਵੀ ਉਸੇ ਤਰ੍ਹਾਂ ਦਾ ਕਰਦਾ। ਇਸੇ ਤਰ੍ਹਾਂ ਮਹਾਰਾਜ ਗੁਰੂ ਅੰਗਦ ਸਾਹਿਬ ਕਰ ਰਹੇ ਨੇ। ਹੁਣ ਬਿਲਕੁਲ ਭਗਤ ਬਣ ਕੇ, ਦਾਸ ਬਣ ਕੇ ਬੈਠੇ ਨੇ, ਹਨ ਆਪ ਹੀ ਪਰਮੇਸ਼ਵਰ। ਪਰ ਜਿਵੇਂ ਸਾਂਗੀ ਨੇ ਜਿਹੋ ਜਿਹਾ ਬਾਹਰੋਂ ਭੇਖ ਬਣਾਉਣਾ ਹੁੰਦਾ, ਉਸੇ ਤਰ੍ਹਾਂ ਦੀ ਫਿਰ ਅੱਗੇ ਕਿਰਿਆ ਕਰਦੇ। ਇੱਦਾਂ ਗੁਰੂ ਅੰਗਦ ਸਾਹਿਬ ਜੀ ਮੱਲ ਅਖਾੜਾ ਸਾਹਿਬ ਵਿਖੇ, ਖਡੂਰ ਸਾਹਿਬ ਵਿਖੇ ਬੈਠੇ ਇਹੋ ਜਿਹਾ ਕੌਤਕ ਕਰਦੇ। ਭਾਈ ਸਾਹਿਬ ਭਾਈ ਬਾਲਾ ਜੀ ਮਹਾਰਾਜ ਜੀ ਨੂੰ ਕਥਾ ਸੁਣਾ ਰਹੇ ਨੇ ਅਤੇ ਗੁਰੂ ਸਾਹਿਬ ਜੀ ਸੁਣ ਰਹੇ ਨੇ। ਭਾਈ ਪਾਰੋ ਜੀ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੀਆਂ, ਭਾਈ ਜੀਵਾ ਜੀ ਵਰਗੇ ਬੜੇ ਬੜੇ ਮਹਾਨ ਗੁਰਮੁਖ ਪਿਆਰੇ ਗੁਰਸਿੱਖ ਕਥਾ ਸੁਣ ਰਹੇ ਨੇ। ਉਹ ਪ੍ਰਕਰਨ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਜੀ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਜੀ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਿਨਾਸੀ ਅਗਨਾ
ਹੇ ਸਰਬ
ਮੈਂ ਗੁਣ ਤਾਸ
ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੀਕ
ਹੇ गोबिंद हे गुण निदान
जाके सदा बिबेक
अपरंपर हर हरे
बियो नार
हे संत कै सदा संग।